ਮੈਂ ਦੁਬਾਰਾ ਆ ਸਕਦਾ ਕੋਈ ਇਸ ਗੱਲ ਮਹਾਰਾਜ ਨੇ ਜਾਣਾ ਫਿਰ ਪਹਿਲਾਂ ਫਾਰਮ ਇੱਥੋਂ ਲੈ ਲੈਣੇ ਨਾ, ਫਾਰਮ ਲੈ ਕੇ ਮਹਾਰਾਜ ਦੇ ਸਾਈਨ ਕਰਾ ਲੈਣੇ, ਦੇਖ ਲੈਣੇ
ਓਮ ਅਖੰਡ ਮੰਡਲਾਕਾਰਮ ਵਿਆਪਤਮ ਯੇਨ ਚਰਾਚਰਮ ਤਤਪਦਮ ਦਰਸ਼ਿਤਮ ਯੇਨ ਤਸਮੈ ਸ੍ਰੀ ਗੁਰਵੇ ਨਮਃ। ਗੁਰੂਰ ਬ੍ਰਹਮਾ ਗੁਰੂਰ ਵਿਸ਼ਨੁ ਗੁਰੂਰ ਦੇਵੋ ਮਹੇਸ਼ਵਰਃ ਗੁਰੂ ਸਾਕਸ਼ਾਤ ਪਰਬ੍ਰਹਮ ਤਸਮੈ ਸ੍ਰੀ ਗੁਰਵੇ ਨਮਃ। ਸ਼ੰਕਰਂ ਸ਼ੰਕਰਾਚਾਰ್ਯਂ ਕੇਸ਼ਵਂ ਬਾਦਰਾਯਣਂ ਸੂਪ੍ਰਭਾਸ್ಯ ಕೃತೌ ವಂದೇ ಭಗವಂತೌ ಪುನಃ ಪುನಃ ಈಶ್ವರೋ ಗುರುರಾತ್ಮೇತಿ ಮೂರ್ತಿಭೇದ ವಿಭಾಗಿನೇ ವ್ಯೋಮವದ ವ್ಯಾಪ್ತದೇಹಾಯ ದಕ್ಷಿಣಾಮೂರ್ತಯೇ ನಮಃ। ಓಂ ಶಾಂತಿಃ ಶಾಂತಿಃ ಶಾಂತಿಃ। ਮੋਹ ਵੈਸੇ ਬੜਾ ਪ੍ਰਬਲ ਹੈ ਮਾਤਾ ਜੀ, ਕਹਿਣਾ ਸੌਖਾ ਹੈ, ਮੋਹ ਬਹੁਤ ਪ੍ਰਬਲ ਹੈ, ਟੁੱਟਦਾ ਨਹੀਂ ਹੈ ਮੋਹ। ਇੱਕ ਜਨਮ ਦਾ ਨਹੀਂ, ਕਈ ਜਨਮਾਂ ਦਾ ਪਿਆ ਹੋਇਆ ਮੋਹ ਹੈ ਨਾ, ਟੁੱਟਦਾ ਨਹੀਂ ਹੈ। ਯਤਨ ਕਰਨ ਦੇ ਬਾਵਜੂਦ ਵੀ ਨਹੀਂ ਟੁੱਟਦਾ, ਬਾਰ ਬਾਰ ਕਹਿਣ ਤੇ ਫਿਰ ਉਧਰ ਧਿਆਨ ਜਾਂਦਾ, ਕਿਉਂਕਿ ਇੱਕ ਜਨਮ ਦਾ ਅਭਿਆਸ ਨਹੀਂ, ਬਹੁਤ ਜਨਮਾਂ ਦਾ ਅਭਿਆਸ ਹੈ ਨਾ, ਤੇ ਬਾਰ ਬਾਰ ਫਿਰ ਮੋਹ ਜਿਹੜਾ ਪਰੇਸ਼ਾਨ ਕਰਦਾ। ਮੋਹ ਸਾਰੀਆਂ ਵਿਆਧੀਆਂ ਦਾ ਮੂਲ ਹੈ, ਸਾਰੀਆਂ ਵਿਆਧੀਆਂ ਮੋਹ ਤੋਂ ਪੈਦਾ ਹੁੰਦੀਆਂ। ਤੁਲਸੀਦਾਸ ਜੀ ਮਹਾਰਾਜ ਨੇ ਦੇਖੋ ਸਪਸ਼ਟ ਕਿਹਾ ਹੈ ਵੀ ਬਿਨ ਸਤ ਸੰਗ ਨਾ ਹਰੀ ਕਥਾ ਤੇ ਬਿਨ ਮੋਹ ਨਾ ਭਾਗ। ਮੋਹ ਦੀ ਦਵਾਈ ਦੱਸਦੇ ਵੀ ਮੋਹ ਕਦ ਨਾ ਹਟਦਾ, ਵੀ ਬਿਨਾਂ ਸਤ ਸੰਗ ਤੋਂ ਹਰੀ ਪਰਮਾਤਮਾ ਦੇ ਨਾਮ ਦੀ ਕਥਾ ਨਹੀਂ ਮਿਲਦੀ, ਤੇ ਬਿਨ ਮੋਹ ਨਾ ਭਾਗ। ਜਿੰਨਾ ਚਿਰ ਹਰੀ ਨਾਮ ਚਰਚਾ ਕਥਾ ਨਹੀਂ ਮਿਲਦੀ ਉਹਨਾਂ ਚਿਰ ਮੋਹ ਦੀ ਨਿਵਿਰਤੀ ਨਹੀਂ ਹੁੰਦੀ, ਤੇ ਮੋਹ ਗਏ ਬਿਨ ਰਾਮ ਪਦ ਹੋਈ ਨਾ ਦ੍ਰਿੜ ਅਨੁਰਾਗ। ਜਦ ਤੱਕ ਮੋਹ ਦੀ ਨਿਵਿਰਤੀ ਨਹੀਂ ਹੁੰਦੀ ਉਹਨਾਂ ਚਿਰ ਰਾਮ ਦੇ ਪ੍ਰਭੂ ਦੇ ਚਰਨਾਂ ਨਾਲ ਅਨੁਰਾਗ ਨਹੀਂ ਹੋ ਸਕਦਾ, ਕਿਉਂਕਿ ਅਨੁਰਾਗ ਜੋ ਹੈ ਉਹ ਮੋਹ ਵਿਚ ਫਸੇ ਹੋਏ, ਅਨੁਰਾਗ ਆਏਗਾ ਨੀ, ਪ੍ਰੇਮ ਆਏਗਾ ਹੀ ਨਹੀਂ। ਪ੍ਰੇਮ ਤੇ ਅਸੀਂ ਵੀ ਕਰ ਹੀ ਰਹੇ ਨਾ, ਕਹਿੰਦੇ ਵੀ ਅਸੀਂ ਪ੍ਰੇਮ ਕਰਦੇ ਆ, ਪ੍ਰੇਮ ਨਹੀਂ ਕਰਦੇ ਆਪਾਂ ਮੋਹ ਕਰਦੇ ਆ, ਪ੍ਰੇਮ ਨਹੀਂ ਕਰਦੇ। ਪ੍ਰੇਮ ਤੇ ਮੋਹ ਦੇ ਵਿਚ ਅੰਤਰ ਹੈ ਬਹੁਤ ਜਿਆਦਾ। ਜਿਹੜਾ ਮੋਹ ਕਰਨ ਵਾਲਾ ਆਦਮੀ ਉਹ ਸਵਾਰਥੀ ਹੁੰਦਾ, ਜਿਹੜਾ ਪ੍ਰੇਮੀ ਹੁੰਦਾ ਉਹ ਤਿਆਗੀ ਹੁੰਦਾ, ਇਹ ਹੀ ਅੰਤਰ ਹੈ। ਪ੍ਰੇਮੀ ਹਮੇਸ਼ਾ ਹੀ ਤਿਆਗੀ ਰਹਿੰਦਾ, ਜਿਹੜਾ ਮੋਹ ਵਾਲਾ ਆਦਮੀ ਉਹ ਸਵਾਰਥੀ ਹੁੰਦਾ। ਉਹ ਮੋਹ ਦਾ ਮਤਲਬ ਵੀ ਉਹਦਾ ਇਹ ਹੈ ਵੀ ਜਿੰਨਾ ਚਿਰ ਉਹਦਾ ਸਵਾਰਥ ਪੂਰਾ ਹੋ ਰਿਹਾ ਉਹਨਾਂ ਚਿਰ ਮੋਹ ਕਰਦਾ ਉਹ। ਸਵਾਰਥ ਨਾ ਪੂਰਾ ਹੋਵੇ ਤੇ ਉਸੇ ਦਿਨ ਇੱਕ ਦਿਨ ਤੇ ਤੋੜ ਦਿੰਦਾ, ਲੇਕਿਨ ਪ੍ਰੇਮੀ ਐਸਾ ਨਹੀਂ ਹੈ, ਪ੍ਰੇਮੀ ਐਸਾ ਨਹੀਂ ਹੈ। ਪ੍ਰੇਮੀ ਦਾ ਜਿਹੜਾ ਪ੍ਰੀਅਤਮ ਹੈ ਨਾ, ਉਹ ਜਿਹੜੀਆਂ ਉਹਦੀਆਂ ਅੱਖਾਂ ਦੇ ਸਾਹਮਣੇ ਰਹਿੰਦਾ ਫਿਰ ਤੇ ਆਨੰਦ ਹੀ ਆਨੰਦ ਹੈ, ਤੇ ਜੇ ਉਹਦੀਆਂ ਅੱਖਾਂ ਤੋਂ ਪਰੇ ਹੋ ਜਾਏ ਤੇ ਉਤੋਂ ਜ਼ਿਆਦਾ ਆਨੰਦ ਲੈਂਦਾ ਉਹ। ਉਹਨੂੰ ਪ੍ਰੀਅਤਮ ਨਾਲ ਪ੍ਰੇਮ ਹੈ ਨਾ, ਉਹਨੇ ਆਪਣਾ ਆਪ ਤਿਆਗ ਕੇ ਆਪਣੇ ਪ੍ਰੀਅਤਮ ਨੂੰ ਦਿੱਤਾ ਹੋਇਆ, ਤੇ ਉਹ ਪ੍ਰੀਅਤਮ ਦਾ ਰੂਪ ਹੀ ਹੋ ਜਾਂਦਾ। ਰਾਂਝੇ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਹੀਰ ਦਾ ਪ੍ਰੇਮ ਹੈ ਰਾਂਝੇ ਨਾਲ, ਮੋਹ ਨਹੀਂ ਹੈ। ਇਸ ਮਤਲਬ ਇਹ ਜਿਹੜੇ ਦ੍ਰਿਸ਼ਟਾਂਤ ਹੈ ਨਾ, ਇਹ ਮਤਲਬ ਬੜੇ ਬੜੇ ਗ੍ਰੰਥਕਾਰਾਂ ਨੇ ਦਿੱਤੇ, ਕੋਈ ਆਮ ਕਹਾਣੀਆਂ ਨਹੀਂ ਹੈ। ਪ੍ਰੇਮ ਤੇ ਹੁਣ ਵੀ ਸੰਸਾਰ ਦੇ ਲੋਕ ਕਰਦੇ, ਲੇਕਿਨ ਉਹ ਆਸ਼ਕਾਰਾਂ ਐ ਨਵ ਨਿਸ਼ਾਨੀ ਐ ਪਿਸਰ ਕਹਿੰਦੇ ਨਾ, ਆਸ਼ਕਾਂ ਦੀਆਂ ਕਹਿੰਦੇ ਨੌ ਨਿਸ਼ਾਨੀਆਂ, ਰੰਗ ਜਰਦੋ, ਮਤਲਬ ਕਿਤਨੀਆਂ ਨਿਸ਼ਾਨੀਆਂ ਗਿਣਾਈਆਂ, ਨੌ ਨਿਸ਼ਾਨੀਆਂ, ਵੀ ਜਿਹੜੇ ਆਹ ਸਰਦੋ, ਰੰਗ ਜਰਦੋ, ਚਸ਼ਮ ਤਰ, ਆਸ਼ਕਾਂ ਦੀਆਂ ਕਹਿੰਦੇ ਨੌ ਨਿਸ਼ਾਨੀਆਂ। ਵੀ ਆਸ਼ਕ ਜਿਹੜੇ ਨਾ, ਉਹ ਇੰਨਾ ਪ੍ਰੇਮ ਹੈ ਉਹਨਾਂ ਦਾ ਵੀ ਆਸ਼ਕ ਜਿਹੜਾ ਨਾ, ਉਹ ਮਤਲਬ ਉਹਦਾ ਰੰਗ ਪੀਲਾ ਪੈ ਜਾਂਦਾ ਪ੍ਰੀਅਤਮ ਨੂੰ ਮਿਲਣ ਵਾਸਤੇ, ਲੰਬੇ ਲੰਬੇ ਸਾਹ ਲੈਂਦਾ ਆਸ਼ਕ, ਲੰਬੇ ਸਾਹ ਲੈਂਦਾ, ਰੰਗ ਪੀਲਾ ਪੈ ਜਾਂਦਾ ਅੱਖਾਂ ਚੋਂ, ਉਹਦੇ ਹਮੇਸ਼ਾ ਹੀ ਪ੍ਰੇਮ ਦੇ ਅੰਸੂ ਵਹਿੰਦੇ ਰਹਿੰਦੇ, ਬੇਕਰਾਰੀ ਬੇਕਰਾਰ ਰਹਿੰਦਾ ਸਦਾ ਹੀ। ਐਸੀਆਂ ਨਿਸ਼ਾਨੀਆਂ ਆਸ਼ਕਾਂ ਦੀਆਂ ਦੱਸੀਆਂ, ਮਤਲਬ ਪ੍ਰੇਮੀਆਂ ਦੀਆਂ, ਤੇ ਪ੍ਰੇਮੀ ਤੇ ਮੋਹ ਕਰਨ ਵਾਲੇ ਚ ਬੜਾ ਅੰਤਰ ਆ। ਸੰਸਾਰ ਦੇ ਲੋਕ ਮੋਹ ਕਰਦੇ ਆ, ਕਿਸ ਤਰ੍ਹਾਂ ਦਾ ਮੋਹ ਕਰਦੇ ਆ ਸੰਸਾਰ ਦੇ ਲੋਕ, ਕਹਿੰਦੇ ਆ ਗੁਰੂ ਮਹਾਰਾਜ ਜੀ ਕੇ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ। ਜਿਹੜੀ ਮਨਮੁੱਖਾਂ ਦੀ ਦੋਸਤੀ ਹੈ ਨਾ, ਪ੍ਰੇਮ ਆ, ਦੋਸਤੀ ਮਤਲਬ ਪ੍ਰੇਮ, ਯਾਰੀ ਉਹਨਾਂ ਦੀ ਕੈਸੀ ਆ, ਮਾਇਆ ਕਾ ਸੰਬੰਧ, ਕੇਵਲ ਮਾਇਆ ਕਾ ਸੰਬੰਧ ਕਰਕੇ ਉਹਨਾਂ ਦੀ ਯਾਰੀ ਆ। ਤੇ ਜਦੋਂ ਦੇਖਦੇ ਆ ਵੀ ਹੁਣ ਉਹਦੇ ਕੋਲ ਕੁਛ ਨੀ ਰਿਹਾ ਨਾ ਕਿਸੇ ਦੇ ਕੋਲ, ਤੇ ਮਹਾਰਾਜ ਕਹਿੰਦੇ ਵੇਖਦਿਆਂ ਹੀ ਭੱਜ ਜਾਣ, ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਦ। ਜਿਤ ਦਿਨ ਕਿਸ ਨਾ ਹੋਵਈ ਤਿਤ ਦਿਨ ਬੋਲਣ ਗੰਦ। ਇਹ ਕਹਿੰਦੇ ਮਹਾਰਾਜ ਜੀ ਜਿੱਦਣ ਕੋਈ ਨੀ ਮਿਲਦਾ ਗਾਲਾਂ ਕੱਢਦੇ। ਇਹ ਮਹਾਰਾਜ ਨੇ ਸਪਸ਼ਟ ਲਿਖਿਆ, ਜਿਤ ਦਿਨ ਕਿਸ ਨਾ ਹੋਵਈ ਤਿਤ ਦਿਨ ਬੋਲਣ ਗੰਦ। ਗੰਦ ਵਗਦੇ ਕਹਿੰਦੇ ਜਦੋਂ ਕੁਛ ਨਾ ਮਿਲੇ ਨਾ, ਜਿਹਨੂੰ ਕਹਿੰਦੇ ਆ ਨਾ ਵੀ ਬੜਾ ਪ੍ਰੇਮ ਆ ਸਾਡਾ ਤੇਰੇ ਨਾਲ, ਜਦੋਂ ਸਵਾਰਥ ਨਹੀਂ ਕਹਿੰਦੇ ਪੂਰਾ ਤਾਂ ਫਿਰ ਗਾਲਾਂ ਕੱਢਦੇ। ਇਸ ਕਰਕੇ ਜਿਹੜੀ ਮਤਲਬ ਸੰਸਾਰ ਦੀ ਪ੍ਰੀਤੀ ਹੈ ਨਾ, ਵਿਸ਼ੇਕ ਪ੍ਰੀਤੀ ਹੈ, ਵਿਸ਼ੇ ਦੀ ਲਾਲਸਾ ਕਰਕੇ ਸਵਾਰਥ ਕਰਕੇ ਮੋਹ ਕਰਦੇ ਸੰਸਾਰ ਦੇ ਲੋਕ। ਇਸ ਕਰਕੇ ਕਹਿੰਦੇ ਤੁਲਸੀਦਾਸ ਜੀ ਮਹਾਰਾਜ ਵੀ ਮੋਹ ਗਏ ਬਿਨ ਰਾਮ ਪਦ ਹੋਈ ਨਾ ਦ੍ਰਿੜ ਅਨੁਰਾਗ। ਜਦ ਤੱਕ ਮੋਹ ਦੀ ਨਿਵਿਰਤੀ ਨਹੀਂ ਹੁੰਦੀ ਉਦੋਂ ਤੱਕ ਅਨੁਰਾਗ ਦ੍ਰਿੜ ਨਹੀਂ ਹੋ ਸਕਦਾ। ਪ੍ਰੇਮ ਤੇ ਹੈ ਪਰ ਦ੍ਰਿੜ ਨਹੀਂ ਹੈ। ਕਦੀ ਸੰਸਾਰ ਦੇ ਵਿਸ਼ਿਆਂ ਤੋਂ ਗਿਲਾਨੀ ਹੋਈ ਤੇ ਥੋੜੀ ਦੇਰ ਜੁੜ ਗਏ, ਲੇਕਿਨ ਉਧਰੋਂ ਫਿਰ ਥੋੜਾ ਜਿਹਾ ਮਨ ਉਚਾਟ ਹੋਇਆ ਤੇ ਫਿਰ ਸੰਸਾਰ ਵਾਲੇ ਪਾਸੇ। ਇਸ ਕਰਕੇ ਲੱਗਦਾ ਤੇ ਹੈ ਆਪਾਂ ਨੂੰ ਵੀ ਆਪਾਂ ਬੜੇ ਆਨੰਦ ਲੈ ਰਹੇ, ਘਰ ਚ ਬੈਠੇ ਬੜਾ ਆਨੰਦ ਲੈ ਰਹੇ, ਪਰ ਬਹੁਤ ਔਖਾ ਹੈ। ਉਹ ਆਪਾਂ ਨੂੰ ਮੋਹ ਦੀ ਫਾਸੀ ਇੰਨੀ ਮਿੱਠੀ ਲੱਗਦੀ ਹੈ ਨਾ ਉਹ, ਕਿ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਮੋਹ ਕਰ ਰਹੇ ਕਿ ਪ੍ਰੇਮ ਕਰ ਰਹੇ। ਮੋਹ ਹੀ ਇੰਨਾ ਮਿੱਠਾ ਵੀ ਉਹਦੀ ਆਪਾਂ ਨੂੰ ਪਰਿਭਾਸ਼ਾ ਹੀ ਨਹੀਂ ਪਤਾ ਲੱਗ ਰਹੀ। ਘਰ ਚ ਰਹਿੰਦੇ ਹੋਏ ਆਪਣਾ ਸੁਭਾਅ ਬਣ ਗਿਆ, ਸੁਭਾਅ ਹੀ ਬਣ ਗਿਆ ਨਾ, ਉਹ ਸੁਭਾਅ ਚ ਢਲ ਗਿਆ ਸਾਡੇ। ਜਿਹੜੀ ਚੀਜ਼ ਸਾਡੇ ਸੁਭਾਅ ਚ ਆ ਜਾਏ ਉਹ ਸਾਨੂੰ ਬੁਰੀ ਨਹੀਂ ਲੱਗਦੀ। ਮੋਹ ਦੀ ਕਹਿੰਦੇ ਲੋਕ ਦੱਸਦੇ ਆ ਵੀ ਮੋਹ ਦੇ ਵਿੱਚ ਆ ਕਰਕੇ ਨਾ ਬੱਚਾ ਕਿਸੇ ਨੇ ਕੁੱਛੜ ਚੁੱਕਿਆ ਹੋਵੇ ਨਾ, ਕੁੱਛੜ ਆਪਣੇ ਬੱਚਾ, ਤੇ ਉਹ ਕਈ ਵਾਰ ਆਪਣੇ ਪਿਓ ਦੀ ਦਾੜੀ ਵੀ ਖੋ ਦਿੰਦਾ ਪਰ ਉਹਨੂੰ ਕੁਛ ਨਹੀਂ ਕਹਿੰਦਾ। ਪੱਗ ਵੀ ਲਾ ਦਿੰਦਾ ਕਈ ਵਾਰ, ਉਹਨੂੰ ਕੁਛ ਨਹੀਂ ਕਹਿੰਦਾ। ਕਿਉਂ ਨਹੀਂ ਕਹਿੰਦਾ? ਮੋਹ ਦੀ ਨਿਸ਼ਾਨੀ ਹੈ। ਦੂਜਾ ਬੰਦਾ ਦਾੜੀ ਨੂੰ ਹੱਥ ਲਾਏ ਜਾਂ ਪੱਗ ਲਾਵੇ ਫਿਰ ਦੇਖੋ ਉਹਨੂੰ ਮਾਰਨ ਤੱਕ ਜਾਂਦੇ ਤੇ ਬੱਚੇ ਨੇ ਕੋਈ ਨੀ ਕਹਿੰਦੇ। ਕਈ ਰਾਂ ਫੜ ਕੇ ਬੱਚੇ ਪ੍ਰੇਮ ਦੇ ਬਾਅਦ ਥੱਲਿਓ ਨਾ ਤੇ ਚਿੱਤਰ ਫੜ ਕੇ ਵੀ ਇੱਥੇ ਲਾਉਂਦੇ ਆ ਕਿ ਨਹੀਂ? ਇਹ ਤਾਂ ਦੇਖੇ ਨਾ ਆਮ, ਕਿਉਂ ਨੀ ਕਹਿੰਦੇ ਉਹਨਾਂ ਨੂੰ? ਮੋਹ ਹੈ ਨਾ, ਮੋਹ, ਇਹ ਮੋਹ ਦੀ ਨਿਸ਼ਾਨੀ। ਕਦੀ ਕਿਸੇ ਨੇ ਖਿਆਲ ਥੋੜੀ ਕੀਤਾ ਵੀ ਸਾਡੇ ਮੋਹ ਦੇ ਕਾਰਨ ਹੀ ਉਹਨਾਂ ਨੂੰ ਕੁਛ ਨਹੀਂ ਕਹਿ ਰਹੇ, ਦੂਜਾ ਬੰਦਾ ਕੁਛ ਕਹਿ ਕੇ ਦਿਖਾਏ। ਬੱਚੇ ਆਮ ਹੀ ਦੇਖਿਆ ਵੀ ਲੈ ਕੇ ਚੱਪਲਾਂ ਤੇ ਮਾਰਦੇ ਰਹਿੰਦੇ ਆ ਮਾਂ ਪਿਓ ਦੇ ਪ੍ਰੇਮ ਨਾਲ, ਆਪਣੇ ਉਹਨਾਂ ਦੇ ਪੈਰਾਂ ਚ ਪਏ ਹੋਣ, ਜਿਹੜੇ ਜੋੜੇ ਪਏ ਹੋਣ ਉਹ ਤੁਹਾਡੇ ਪੈਰਾਂ ਨੂੰ ਲੱਗਦੇ ਰਹਿਣ, ਕੁਛ ਨੀ ਕਹਿੰਦੇ। ਇਹਦਾ ਮਤਲਬ ਇਹ ਹੋਇਆ ਕਿ ਇਹ ਮੋਹ ਦੀ ਇੰਨੀ ਪ੍ਰਬਲ ਫਾਸੀ ਆ ਵੀ ਪਤਾ ਹੀ ਨੀ ਲੱਗਦਾ। ਇਹਨੂੰ ਛੱਡਣਾ ਕਿਤੇ ਸੌਖਾ ਥੋੜੀ ਹੈ, ਬਹੁਤ ਔਖਾ। ਬੜੇ ਬੜੇ ਜਿਹੜੇ ਮੋਹ ਦੇ ਵਿੱਚ ਮਤਲਬ ਦੇਖਿਆ, ਜਦੋਂ ਰਾਮ ਜੀ ਜਾਣ ਲੱਗੇ ਤਾਂ ਦਸ਼ਰਥ ਜੀ ਦੀ ਹਾਲਤ ਦੇਖੋ, ਹੋਰ ਕਹਿੰਦੀ ਤੇ ਗੱਲ ਹੀ ਨਹੀਂ। ਗੁਰੂ ਨਾਨਕ ਸਾਹਿਬ ਦੇ ਚਪੇੜਾਂ ਮਾਰਤੀਆਂ ਪਿਤਾ ਕਾਲੂ ਜੀ ਨੇ, ਮੋਹ ਚ ਆ ਕੇ ਮਾਰੀਆਂ, ਮੈਂ ਥੋੜੀ ਮਾਰੀਆਂ, ਚਪੇੜਾਂ ਮਾਰਤੀਆਂ। ਸਾਕਸ਼ਾਤ ਪਰਮਾਤਮਾ ਦਾ ਰੂਪ ਹੈ ਤੇ ਫਿਰ ਵੀ ਮੋਹ ਦੇ ਕਾਰਨ ਚਪੇੜਾਂ ਮਾਰੀਆਂ ਵੀ ਕੰਮ ਨਹੀਂ ਕਰ ਰਿਹਾ। ਜਦੋਂ ਬਾਅਦ ਚ ਅੰਤ ਤੇ ਜਾ ਕੇ ਮਹਾਰਾਜ ਜੀ ਨੇ ਗਿਆਨ ਕਰਾਇਆ ਤੇ ਫਿਰ ਬਹੁਤ ਪਛਤਾਵ ਕੀਤਾ, ਕਹਿੰਦੇ ਵੀ ਸਾਡੇ ਤੋਂ ਬਹੁਤ ਗਲਤੀ ਹੋ ਗਈ। ਪਿਤਾ ਜੀ ਕਹਿੰਦੇ ਵੀ ਤੁਸੀਂ ਸਾਨੂੰ ਪਹਿਲਾਂ ਕਿਉਂ ਨੀ ਦੱਸਿਆ? ਉਹ ਕਹਿੰਦੇ ਫਿਰ ਆਹ ਜਿਹੜਾ ਲੀਲਾ ਕਰਨੀ ਇਹ ਨਹੀਂ ਹੋਣੀ, ਮੋਹ ਦੀ ਕਨਾਤ ਉਹਨਾਂ ਦੇ ਉੱਤੇ ਤਾਣ ਕੇ ਰੱਖੀ ਹੈ। ਕਈ ਵਾਰ ਯਸ਼ੋਦਾ ਮਾਤਾ ਨੂੰ ਦਿਖਾ ਦਿੱਤਾ ਵੀ ਬ੍ਰਹਿਮੰਡ ਸਾਰਾ ਮੇਰੇ ਵਿੱਚ ਹੀ ਹੈ ਪਰ ਮੋਹ ਨਹੀਂ ਹਟਿਆ, ਮਿੱਟੀ ਖਾਧੀ ਤੇ ਉਦੋਂ ਵੀ ਦਿਖਾ ਦਿੱਤਾ ਪਰ ਨਹੀਂ, ਮਾਤਾ ਨੂੰ ਫਿਰ ਉੱਥੇ ਹੀ ਲੈਂਦਾ ਘੁਮਾ ਕੇ, ਮੋਹ ਨਹੀਂ ਹਟਣ ਦਿੱਤਾ ਨਾ। ਇਹ ਮੋਹ ਐਸਾ ਪ੍ਰਬਲ ਆ ਵੀ ਵੱਡੇ ਵੱਡੇ ਜਿਹੜੇ ਮਤਲਬ ਅਵਤਾਰਾਂ ਦੇ ਮਾਤਾ ਪਿਤਾ ਉਹ ਦਰਸੇ ਜਾਂਦੇ ਤੇ ਆਮ ਜਿਹੜੇ ਸਧਾਰਨ ਲੋਕ ਆ ਨਾ ਉਹਨਾਂ ਦਾ ਕੀ ਹਾਲ ਹੋਊਗਾ? ਉਹ ਕਹਿੰਦੇ ਨਾ ਵੀ ਗੁਰੂ ਨਾਨਕ ਸਾਹਿਬ ਕਿਤੇ ਗਏ ਸੀ ਕਿਸੇ ਦੇ ਘਰੇ ਤਾਂ ਬਜ਼ੁਰਗ ਨੂੰ, ਕੋਈ ਬਜ਼ੁਰਗ ਬੈਠਾ ਸੀ ਨਾ, ਉਹਨੂੰ ਕਹਿੰਦੇ ਵੀ ਹੁਣ ਬਹੁਤ ਤੂੰ ਆਪਣੀ ਕਮਾਈ ਕਰ ਲਈ ਹੈ ਬੱਚੇ ਤੇਰੇ ਪੁੱਤ ਪੁੱਤਰੇ ਹੋ ਗਏ ਤੇ ਤੂੰ ਹੁਣ ਚੱਲ ਤੇਰੀ ਮੁਕਤੀ ਕਰ ਦਈਏ। ਉਹ ਕਹਿੰਦਾ ਮਹਾਰਾਜ ਮੈਂ ਤੈਨੂੰ ਦੇ ਘਰ ਦਾ ਬੰਨਿਆ, ਮੈਂ ਚਲਾ ਗਿਆ ਤੇ ਭੁੱਖੇ ਮਰ ਜਾਣਗੇ, ਅਜੇ ਤਾਂ ਮੈਂ ਬਹੁਤ ਕੁਛ ਕਰਨਾ। ਮਹਾਰਾਜ ਕਹਿੰਦੇ ਤੇਰੀ ਮਰਜ਼ੀ, ਕੋਈ ਗੱਲ ਨੀ। ਕਹਿੰਦੇ ਗੁਰੂ ਨਾਨਕ ਸਾਹਿਬ ਚਲੇ ਗਏ। ਥੋੜੀ ਦੇਰ ਬਾਅਦ ਉਹ ਬਜ਼ੁਰਗ ਸਰੀਰ ਛੱਡ ਗਿਆ ਤੇ ਉਹਨਾਂ ਦੇ ਘਰ ਚ ਬਲਦ ਬਣ ਗਿਆ, ਉਸੇ ਘਰ ਚ ਮੋਹ ਰਹਿ ਗਿਆ ਨਾ ਵਿੱਚ, ਵੀ ਮੇਰੇ ਤੋਂ ਬਿਨਾਂ ਉਹਨਾਂ ਦਾ ਖੇਤੀ ਨੀ ਕਿਸੇ ਨੇ ਕਰਨੀ। ਤੇ ਉਹਨਾਂ ਫੜ ਕੇ ਜੋੜ ਲਿਆ, ਫਿਰ ਹਲ ਹਲ ਦੇ ਅੱਗੇ, ਖੂਹ ਦੇ ਅੱਗੇ ਹਲ ਦੇ ਅੱਗੇ ਜੋੜਿਆ। ਤੇ ਫਿਰ ਜਦੋਂ ਮਤਲਬ ਤੁਰਿਆ ਨਾ ਜਾਏ ਤੇ ਫਿਰ ਉਹ ਮੁੰਡੇ ਮਾਰਨ, ਮਹਾਰਾਜ ਜੀ ਫਿਰ ਆ ਗਏ, ਮਹਾਰਾਜ ਜੀ ਫਿਰ ਆ ਗਏ। ਮਹਾਰਾਜ ਕੰਨ ਚ ਆ ਕੇ ਕਹਿੰਦੇ ਵੀ ਦੱਸ ਹੁਣ ਮੁਕਤ ਕਰ ਦਈਏ। ਕੰਨ ਚ ਆ ਕੇ ਕਹਿੰਦੇ ਉਹਨੂੰ ਬਲਦ ਨੂੰ ਵੀ ਹੁਣ ਦੱਸ। ਕਹਿੰਦਾ ਮਹਾਰਾਜ ਮੈਂ ਮਰ ਗਿਆ ਤੇ 700-800 ਦਾ ਉਹਨਾਂ ਨੂੰ ਬਲਦ ਨਵਾਂ ਲਿਆਉਣਾ ਪਏਗਾ, ਤੇ ਇਸ ਕਰਕੇ ਇਹ ਵਿਚਾਰੇ ਕਿੱਥੋਂ ਲਿਆਉਣਗੇ। ਮਹਾਰਾਜ ਕਹਿੰਦੇ ਤੇਰੀ ਮਰਜ਼ੀ ਹੈ, ਫਿਰ ਕੋਈ ਗੱਲ ਨੀ। ਮਹਾਰਾਜ ਕਹਿੰਦੇ ਚੱਲ ਮਰਦਿਆਨਾ ਚੱਲੀਏ, ਅਜੇ ਇਹਦਾ ਇਰਾਦਾ ਨਹੀਂ ਹੈ। ਤੇ ਉਹ ਕਹਿੰਦੇ ਬਈ ਮਹਾਰਾਜ ਜੀ ਚਲੇ ਗਏ ਤੇ ਉਹਦੀ ਜਦੋਂ ਆਜੂ ਖਤਮ ਹੋਈ ਤੇ ਬਲਦ ਵੀ ਮਰ ਗਿਆ ਤੇ ਫਿਰ ਕੁੱਤਾ ਬਣ ਗਿਆ ਉਹਨਾਂ ਦੇ ਘਰੇ, ਉਸੇ ਘਰੇ ਬਣਿਆ ਕੁੱਤਾ, ਰਾਖੀ ਕਰਿਆ ਕਰੇ ਰਾਤ ਨੂੰ ਦਿਨੇ। ਮਹਾਰਾਜ ਜੀ ਫਿਰ ਆ ਗਏ, ਮਹਾਰਾਜ ਕਹਿੰਦੇ ਹੁਣ ਦੇਖ ਲਾ ਅਜੇ ਵੇਲਾ ਹੈ ਜੀ। ਕਹਿੰਦਾ ਮਹਾਰਾਜ ਮੁੰਡੇ ਕੰਮ ਕਰਨ ਚਲੇ ਜਾਂਦੇ ਖੇਤੀ ਚ, ਨੌਵਾਂ ਘਰੋਂ ਚਲੇ ਜਾਂਦੀਆਂ ਨੌਕਰੀ ਕਰਨ ਤੇ ਇੱਥੇ ਘਰੇ ਕੋਈ ਨੀ ਹੁੰਦਾ, ਮੈਂ ਮਗਰੋਂ ਰਾਖੀ ਕਰਦਾ ਸਾਰਾ ਦਿਨ ਤੇ ਮੈਂ ਚਲਾ ਗਿਆ ਤੇ ਉਹਨਾਂ ਦਾ ਘਰੋਂ ਕੋਈ ਚੋਰੀ ਕਰ ਲੇਗਾ। ਮਹਾਰਾਜ ਕਹਿੰਦੇ ਕੋਈ ਨੀ ਤੇਰੀ ਮਰਜ਼ੀ ਹੈ। ਫਿਰ ਮੋਹ ਦੀ ਗੱਲ ਆ ਵੀ ਮੋਹ ਕਹਿੰਦੇ ਟੁੱਟਣਾ ਕਿਤੇ ਸੌਖਾ ਹੀ ਹੈ। ਫਿਰ ਵੀ ਮਹਾਰਾਜ ਕਹਿੰਦੇ ਚੰਗਾ ਕੋਈ ਗੱਲ ਨੀ ਦੇਖ ਲਾ ਤੂੰ ਅਜੇ ਹੋਰ। ਤੇ ਫਿਰ ਮਹਾਰਾਜ ਜੀ ਜਦੋਂ ਚਲੇ ਗਏ ਉਹ ਫਿਰ ਕੁੱਤਾ ਵੀ ਮਰ ਗਿਆ, ਫਿਰ ਉਹਨਾਂ ਦੇ ਘਰੇ ਸੱਪ ਬਣ ਗਿਆ, ਕਿਉਂਕਿ ਉੱਥੇ ਬਿਰਤੀ ਜਾ ਨੀ ਨਾ ਰਹੀ, ਸੱਪ ਬਣ ਗਿਆ। ਉਹ ਕਹਿੰਦੇ ਨਾ ਹਨ ਕਹਿੰਦੇ ਕੁੱਤਾ ਬਣ ਗਿਆ ਨਾ ਜਦੋਂ ਇੱਕ ਦਿਨ ਮਤਲਬ ਉਹ ਉਹਨਾਂ ਦੀ ਨੌਂ ਕੋਈ ਆਪਣੇ ਬੱਚੇ ਨੂੰ ਪਾ ਕੇ ਝੋਲੀ ਚ ਤੇ ਗਈ ਸੀ ਬਾਹਰ ਕੰਮ ਕਰਨ, ਕੰਮ ਕਰਨ ਗਈ ਸੀ ਤੇ ਉਹਨੇ ਮਤਲਬ ਮਗਰੋਂ ਕਿਤੇ ਉਹਨਾਂ ਦੀ ਛੱਤ ਤੋਂ ਸੱਪ ਨਿਕਲਿਆ, ਸੱਪ ਤੇ ਸੱਪ ਆ ਰਿਹਾ ਸੀ ਬੱਚੇ ਵੱਲ ਨੂੰ ਤੇ ਉਹ ਕੁੱਤੇ ਨੇ ਵੇਖਿਆ ਵੀ ਇਹ ਮੇਰੇ ਮਤਲਬ ਮੇਰਾ ਪੋਤਰਾ ਤੇ ਇਹਨੂੰ ਲੜ ਜਾਏਗਾ ਸੱਪ। ਤੇ ਕੁੱਤੇ ਨੇ ਸੱਪ ਨੂੰ ਰੋਕਿਆ ਅੱਗੋਂ, ਹਾਂ ਨਹੀਂ ਬਾਅਦ ਦੀ ਗੱਲ ਹਾਂ, ਕੁੱਤਾ ਜਦੋਂ ਕੁੱਤਾ ਮਰ ਕੇ ਸੱਪ ਬਣ ਗਿਆ ਨਾ ਤੇ ਇੱਕ ਦਿਨ ਬੱਚਾ ਪਾ ਕੇ ਗਈ ਸੀ ਝਲੂੰਗੇ ਦੇ ਵਿੱਚ ਝੋੜੀ ਚ ਤੇ ਮਗਰੋਂ ਬੱਚਾ ਰੋਣ ਲੱਗ ਗਿਆ ਤੇ ਸੱਪ ਨੇ ਵੇਖਿਆ ਵੀ ਬੱਚਾ ਰੋ ਰਿਹਾ ਤੇ ਸੱਪ ਉਹਦੇ ਨਾਲ ਰਸੇ ਤੇ ਲਟਕ ਕੇ ਨਾ ਜਿਹੜਾ ਬੱਧਾ ਸੀ ਨਾਲ ਹਿਲਾਉਣ ਲੱਗ ਗਿਆ, ਬੱਚੇ ਨੂੰ ਖਿਲਾਉਣ ਲੱਗ ਗਿਆ। ਉਧਰੋਂ ਆ ਗਈ ਨੌ ਤੇ ਨੌ ਨੇ ਵੇਖਿਆ ਵੀ ਸੱਪ ਆ ਗਿਆ, ਨੌ ਨੇ ਮਾਰਿਆ ਡੰਡਾ ਸਿਰ ਚ ਮਰ ਗਿਆ। ਮਹਾਰਾਜ ਕਹਿੰਦੇ ਦੱਸ ਹੁਣ ਜਾਣਾ ਸੀ ਸੱਚ ਖੰਡ ਨੂੰ ਕਿ ਨਹੀਂ। ਮਹਾਰਾਜ ਜੀ ਫਿਰ ਆ ਕੇ ਵੀ ਦੇਖ ਲਾ ਤੇ ਫਿਰ ਵੀ ਨੀ ਮੰਨਿਆ, ਫਿਰ ਵੀ ਨੀ ਮੰਨਿਆ। ਕਹਿਣ ਦਾ ਭਾਵ ਵੀ ਕਈ ਵਾਰ ਗੁਰੂ ਮਹਾਰਾਜ ਅੰਤ ਤੇ ਫਿਰ ਨਾਲੀ ਦਾ ਕੀੜਾ ਬਣ ਗਿਆ ਉਹਨਾਂ ਦੇ ਘਰ ਦਾ ਹੀ, ਉੱਥੇ ਫਿਰ ਖਾਇਆ ਕਰੇ ਗੰਦਗੀ। ਫਿਰ ਮਹਾਰਾਜ ਜੀ ਫਿਰ ਆਏ ਵੀ ਦੱਸ ਹੁਣ, ਫਿਰ ਚਿਰੜ ਚਿਰੜ ਕਰੇ ਵੀ ਹੁਣ ਛਡਾ ਦੇ, ਹੁਣ ਬੁਰੀ ਹਾਲਤ ਹੈ, ਹੁਣ ਨੀ ਕੋਈ ਵਾਹ। ਤੇ ਕਹਿਣ ਦਾ ਭਾਵ ਹੈ ਵੀ ਮੋਹ ਬੜਾ ਪ੍ਰਬਲ ਹੈ, ਮੋਹ ਨੀ ਛੱਡਦਾ। ਮੋਹ ਦੀ ਨਿਵਿਰਤੀ ਕੇਵਲ ਜੋ ਹੈ ਨਾ ਵੈਰਾਗ ਨਾ ਵਿਵੇਕ ਨਾ ਹੋ ਸਕਦੀ ਹੈ, ਉਹਦਾ ਹੋਰ ਕੋਈ ਉਪਾਅ ਨਹੀਂ ਹੈ। ਜਿੰਨਾ ਚਿਰ ਹਰੀ ਪ੍ਰਭੂ ਪਿਤਾ ਪਰਮਾਤਮਾ ਦੇ ਨਾਮ ਦੀ ਚਰਚਾ ਸਰਵਣ ਕਰਨ ਨੂੰ ਨਹੀਂ ਮਿਲਦੀ ਉਨਾ ਚਿਰ ਮੋਹ ਦੀ ਨਿਵਿਰਤੀ ਨਹੀਂ ਹੋ ਸਕਦੀ। ਤੇ ਬਿਨ ਸਤਸੰਗ ਵਿਵੇਕ ਨਾ ਹੋਈ, ਰਾਮ ਕਿਰਪਾ ਬਿਨ ਸੁਲਭ ਨਾ ਸੋਈ। ਬਿਨਾਂ ਸਤਸੰਗ ਤੋਂ ਵਿਵੇਕ ਨਹੀਂ ਮਿਲਦਾ, ਔਰ ਸਤਸੰਗ ਜਿਹੜਾ ਉਹ ਪ੍ਰਭੂ ਦੀ ਕਿਰਪਾ ਤੋਂ, ਈਸ਼ਵਰ ਦੀ ਕਿਰਪਾ ਤੋਂ ਨਹੀਂ ਮਿਲਦਾ। ਇਸ ਕਰਕੇ ਸਤਸੰਗ ਦੀ ਪ੍ਰਾਪਤੀ ਹੋ ਰਹੀ ਹੈ ਆਪਾਂ ਨੂੰ, ਬੜੀ ਕਿਰਪਾ ਆ ਪਰਮਾਤਮਾ ਦੀ। ਤੇ ਸਤਸੰਗ ਦੀ ਵਿਆਖਿਆ ਆਪਾਂ ਪਹਿਲੇ ਕੀਤੀ ਹੋਈ ਹੈ ਵੀ ਸੱਤ ਦੇ ਨਾਲ ਆਪਾਂ ਅਭੇਦ ਹੋਣਾ ਹੈ, ਸੱਤ ਸਰੂਪ ਹੋਣਾ ਹੈ। ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਗੁਰਬਾਣੀ ਬਣੀ ਹੈ। ਜੋ ਗੁਰੂ ਦੀ ਬਾਣੀ ਹੈ ਨਾ, ਉਪਦੇਸ਼ ਹੈ, ਉਹ ਸੱਤ ਸਰੂਪ ਹੈ। ਲੇਕਿਨ ਸੱਤ ਸਰੂਪ ਜੋ ਉਪਦੇਸ਼ ਹੈ ਉਹਨੂੰ ਸਰਵਣ ਕਰਕੇ, ਉਹਦਾ ਚਿੰਤਨ ਕਰਕੇ ਆਪਾਂ ਸੱਤ ਸਰੂਪ ਹੀ ਹੋ ਜਾਈਏ, ਬਾਣੀ ਰੂਪ ਹੀ ਹੋ ਜਾਈਏ। ਆਪਾਂ ਵਿਚਾਰ ਕਰ ਰਹੇ ਹਾਂ ਪਰਮਾਤਮਾ ਔਰ ਆਤਮਾ ਦੀ, ਜਗਤ ਦਾ ਮਿੱਥਿਆਪਣ ਔਰ ਆਤਮਾ ਦਾ ਸੱਤਪਣ। ਆਤਮਾ ਦਾ ਵਿਚਾਰ ਕੀਤਾ ਵੀ ਆਤਮਾ ਸਤਿਆ ਚੇਤਨਿਆ ਆਨੰਦ ਸਰੂਪ ਹੈ, ਪਰ ਉਹਨੂੰ ਅਨੁਭਵ ਕੀਤਿਆਂ ਪਤਾ ਚੱਲਦਾ, ਕੇਵਲ ਸ਼ਬਦ ਦੇ ਨਾਲ ਨੀ। ਨਾ ਗੱਛਤੀ ਬਿਨਾ ਪਾਨਮ ਵਿਆਧੀ ਰੋਸ਼ਦ ਸ਼ਬਦਤਾ, ਬਿਨਾ ਪਾਨ ਕੀਏ ਬਿਨਾ ਦਵਾਈ ਖਾਦੇ ਔਸ਼ਧੀ ਖਾਦੇ ਬਿਨਾ ਰੋਗ ਦੀ ਨਿਵਰਤੀ ਨਹੀਂ ਹੁੰਦੀ, ਕੇਵਲ ਦਵਾਈ ਦਵਾਈ ਕਹਿਣ ਨਾਲ ਰੋਗ ਦੀ ਨਿਵਰਤੀ ਨਹੀਂ ਹੁੰਦੀ। ਸਤਚੇਤ ਆਨੰਦ ਸੁਣਦੇ ਰਹੋ ਕਹਿੰਦੇ ਰਹੋ ਤੇ ਫਿਰ ਵੀ ਸਤ ਸਰੂਪ ਨਹੀਂ ਹੋਇਆ ਜਾਂਦਾ, ਕੇਵਲ ਸ਼ਬਦ ਦੇ ਨਾਲ ਨਹੀਂ ਅਗਨੀ ਅਗਨੀ ਕਹਿਣ ਦੇ ਨਾਲ ਠੰਡ ਦੂਰ ਨਹੀਂ ਹੁੰਦੀ। ਅਗਨੀ 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 ਬੋਲੀ ਜਾਓ ਠੰਡ ਦੂਰ ਨਹੀਂ ਹੁੰਦੀ, ਅਗਨੀ ਬਾਲਣੀ ਪੈਗੀ। ਚੰਦਨ ਚੰਦਨ ਕਹਿਣ ਦੇ ਨਾਲ ਸੁਗੰਧੀ ਨਹੀਂ ਆਉਂਦੀ, ਚੰਦਨ ਲਾਣਾ ਪੈਗਾ ਨਾ ਤਾਂ ਸੁਗੰਧੀ ਆਉਂਦੀ ਆ। ਚੰਦ ਚੰਦ ਕਹੀ ਜਾਓ ਤੇ ਚੰਦ ਕਹਿਣ ਦੇ ਨਾਲ ਕਦੇ ਕੋਈ ਹਨੇਰਾ ਥੋੜੀ ਦੂਰ ਹੋ ਜਾਣਾ, ਚੰਦ ਆਏਗਾ ਤਾਂ ਹੀ ਹੋਗਾ ਹਨੇਰਾ ਦੂਰ। ਇਸੇ ਪ੍ਰਕਾਰ ਕੇਵਲ ਸ਼ਬਦਾਂ ਦੇ ਨਾਲ ਸਾਕਸ਼ਾਤਕਾਰ ਨਹੀਂ ਹੁੰਦਾ। ਮੈਂ ਸਾਤਿਆ ਮੈਂ ਚੇਤਿਆ ਆਨੰਦਿਆ ਐਸਾ ਕਹੀ ਜਾਓ ਹਰ ਰੋਜ਼, ਕੁਛ ਨਹੀਂ ਹੋਣਾ। ਪ੍ਰੈਕਟੀਕਲ ਕਰਨਾ ਪੈਣਾ, ਮੈਂ ਸੱਤ ਸਰੂਪ ਹਾਂ ਤੇ ਕਿਵੇਂ ਹਾਂ ਮੈਂ ਸੱਤ ਸਰੂਪ। ਮੈਂ ਹਰ ਦੇਸ਼ ਦੇ ਵਿੱਚ, ਮੈਂ ਹਰ ਕਾਲ ਦੇ ਵਿੱਚ, ਹਰ ਵਸਤੂ ਦੇ ਵਿੱਚ ਮੈਂ ਹਾਂ, ਐਸਾ ਕਹਿਣਾ ਪਏਗਾ। ਵੀ ਜੋ ਤ੍ਰੇਈ ਕਾਲ ਆਬਾਦ ਹੈ ਉਹਨੂੰ ਸੱਤ ਕਹਿੰਦੇ ਆ, ਜਿਹੜਾ ਜਿਹਦਾ ਕਦੀ ਵੀ ਨਾਸ ਨਾ ਹੋਵੇ ਉਹਨੂੰ ਸੱਤ ਕਹਿੰਦੇ ਆ। ਐਸਾ ਮੈਂ ਹਾਂ ਕਿਉਂਕਿ ਮੈਂ ਜਾਗਰਤ ਵਿੱਚ ਵੀ ਹਾਂ, ਮੈਂ ਸਵਪਨ ਵਿੱਚ ਵੀ ਹਾਂ, ਔਰ ਮੈਂ ਸੁਸ਼ੁਪਤੀ ਵਿੱਚ ਵੀ ਹਾਂ, ਇਸ ਕਰਕੇ ਮੈਂ ਸੱਤ ਹਾਂ। ਔਰ ਚੇਤਨ ਵੀ ਮੈਂ ਹਾਂ, ਜੋ ਸੱਤ ਹੁੰਦਾ ਹੈ ਉਹ ਚੇਤਨ ਵੀ ਹੁੰਦਾ ਹੈ, ਪ੍ਰਕਾਸ਼ ਸਰੂਪ ਮੈਂ ਹਾਂ ਕਿਉਂਕਿ ਮੈਂ ਜਾਗਰਤ ਜਦੋਂ ਹੁੰਦਾ ਉਹਨੂੰ ਵੀ ਮੈਂ ਜਾਣਦਾ, ਜਾਗਰਤ ਜਦੋਂ ਨਹੀਂ ਹੈ, ਜਾਗਰਤ ਤਾਂ ਜਦੋਂ ਅਭਾਵ ਹੈ ਉਦੋਂ ਵੀ ਮੈਂ ਜਾਣਦਾ ਹਾਂ, ਇਸ ਕਰਕੇ ਮੈਂ ਗਿਆਨ ਸਰੂਪ ਹਾਂ। ਮੈਂ ਸਵਪਨ ਦੇ ਅਭਾਵ ਨੂੰ ਵੀ ਜਾਣਦਾ, ਸਵਪਨ ਨੂੰ ਵੀ ਜਾਣਦਾ, ਇਸ ਕਰਕੇ ਮੈਂ ਗਿਆਨ ਸਰੂਪ ਹਾਂ, ਮੈਂ ਚੇਤਨ ਸਰੂਪ ਹਾਂ। ਫਿਰ ਮੈਂ ਆਨੰਦ ਸਰੂਪ ਹਾਂ, ਆਨੰਦ ਮਤਲਬ ਸੁੱਖ, ਸਦੀਵੀ ਸੁੱਖ, ਪਰਮ ਆਨੰਦ ਸਰੂਪ। ਸਚਿਤ ਆਨੰਦ ਬ੍ਰਹਮ ਹੈ, ਸਚਿਤ ਆਨੰਦ ਹੀ ਆਤਮਾ ਹੈ। ਇਹ ਸ਼ਰੁਤੀ ਸੇ, ਜੁਗਤੀ ਸੇ, ਅਨੁਭਵ ਸੇ ਸਿੱਧ ਹੈ ਕਿ ਜਿਸ ਤਰ੍ਹਾਂ ਬ੍ਰਹਮ ਸੱਤ ਹੈ, ਬ੍ਰਹਮ ਚੇਤਨ ਹੈ, ਬ੍ਰਹਮ ਆਨੰਦ ਸਰੂਪ ਹੈ, ਇਸੇ ਤਰ੍ਹਾਂ ਆਤਮਾ, ਆਤਮਾ ਵਈ ਸਰਵਿਦਮ ਐਸਾ ਕਹਿੰਦੀ ਹੈ ਸ਼ਰੁਤੀ। ਇਹ ਸਾਰਾ ਕੁਛ ਆਤਮਾ ਹੀ ਹੈ, ਬ੍ਰਹਮ ਇਵ ਇਦਮ ਸਰਵਮ, ਇਹ ਸਭ ਕੁਛ ਬ੍ਰਹਮ ਹੀ ਹੈ। ਤਾਂ ਆਤਮਾ ਔਰ ਬ੍ਰਹਮ ਦਾ ਇੱਕ ਹੀ ਅਰਥ ਹੋਇਆ ਨਾ, ਸਚਿਤ ਆਨੰਦ। ਉਸ ਦੇ ਬਾਅਦ ਕਹਿੰਦੇ ਆ ਗ੍ਰੰਥਕਾਰ ਕਿ ਆਤਮਾ ਸਚਿਤ ਆਨੰਦ ਹੈ, ਔਰ ਸਚਿਤ ਆਨੰਦ ਦੇ ਬਾਅਦ ਕਹਿੰਦੇ ਬ੍ਰਹਮ ਹੈ, ਆਤਮਾ ਬ੍ਰਹਮ ਹੈ। ਜਾਂ ਆਤਮਾ ਬ੍ਰਹਮ ਕਹਿ ਦਿੱਤਾ ਤੇ ਬ੍ਰਹਮ ਔਰ ਆਤਮਾ ਏਕ ਹੀ ਹੋਏ ਨਾ ਦੋਨੋਂ। ਅਸੀਂ ਬ੍ਰਹਮ ਦੀ ਚਰਚਾ ਸਰਵਣ ਕਰਦੇ ਰਹਿੰਦੇ ਹਾਂ ਵੀ ਬ੍ਰਹਮ ਐਸਾ ਹੈ, ਬ੍ਰਹਮ ਐਸਾ ਹੈ, ਤੇ ਅਸੀਂ ਕੀ ਆ? ਅਸੀਂ ਆਪਣੇ ਆਤਮਾ ਨੂੰ, ਆਪਣੇ ਆਪ ਨੂੰ ਅਜੇ ਆਤਮਾ ਵੀ ਨਹੀਂ ਮੰਨਿਆ। ਸਾਨੂੰ ਆਤਮਾ ਜਦੋਂ ਅਸੀਂ ਆਪਣੇ ਆਪ ਨੂੰ ਮੰਨ ਲਾਂਗੇ ਤੇ ਬ੍ਰਹਮ ਆਪਣੇ ਆਪ ਹੋ ਜਾਵਾਂਗੇ। ਆਤਮਾ ਤੇ ਬ੍ਰਹਮ ਦਾ ਕੋਈ ਅੰਤਰ ਨਹੀਂ ਹੈ। ਅਸੀਂ ਆਪਣੇ ਆਪ ਨੂੰ ਸਰੀਰ ਮੰਨਿਆ, ਅੰਤਾਕਰਨ ਮੰਨਿਆ, ਪ੍ਰਾਣ ਮੰਨਿਆ, ਇੰਦਰੇ ਮੰਨਿਆ, ਕਰਮ ਇੰਦਰੇ ਮੰਨਿਆ, ਗਿਆਨ ਇੰਦਰੇ ਮੰਨਿਆ, ਹੀ ਆਪਣੇ ਆਪ ਨੂੰ ਇਹ ਸੰਘਾਤ ਦੇ ਵਿੱਚ ਹੀ ਮੰਨਦੇ ਹਾਂ। ਮੈਂ ਦੇਖਦਾ ਹਾਂ, ਮੈਂ ਸੁਣਦਾ ਹਾਂ, ਮੈਂ ਸੁਖੀ ਹਾਂ, ਮੈਂ ਦੁਖੀ ਹਾਂ, ਇਹ ਅਸੀਂ ਮੰਨ ਰਹੇ ਹਾਂ ਆਪਣੇ ਆਪ ਨੂੰ। ਇਸ ਕਰਕੇ ਜਿੰਨਾ ਚਿਰ ਅਸੀਂ ਆਪਣੇ ਇਸ ਸੰਘਾਤ ਤੋਂ ਨਹੀਂ ਨਾ ਛੁੱਟਦੇ, ਉਨਾ ਚਿਰ ਅਸੀਂ ਆਤਮਾ ਵੀ ਨਹੀਂ ਹੋ ਸਕਦੇ, ਤੇ ਆਤਮਾ ਨਹੀਂ ਤੇ ਫਿਰ ਬ੍ਰਹਮ ਵੀ ਨਹੀਂ ਆ। ਤਾਂ ਕਹਿੰਦੇ ਕਿ ਆਤਮਾ ਜੋ ਹੈ ਬ੍ਰਹਮ ਸਰੂਪ ਹੈ। ਗੁਰੂ ਮਹਾਰਾਜ ਜੀ ਕਹਿਤੇ ਹੈ ਨਾ, ਜਾਂ ਵੇਦ ਵੇਦ ਵਕਤਾ ਕਹਿਤੇ, ਵੇਦ ਸ਼ਰੂਤੀ ਕਹਿਤੀ ਹੈ, ਬ੍ਰਹਮ ਵੇਤਾ ਜੋ ਹੋਤਾ ਹੈ ਨਾ, ਬ੍ਰਹਮੈਵ ਭਵਤੀ, ਬ੍ਰਹਮ ਵੇਦ ਬ੍ਰਹਮੈਵ ਭਵਤੀ, ਜੋ ਬ੍ਰਹਮ ਕਾ ਵੇਤਾ ਹੈ ਵੋ ਬ੍ਰਹਮ ਹੀ ਹੋ ਜਾਤਾ ਹੈ, ਬ੍ਰਹਮ ਕੋ ਜਾਣਨੇ ਵਾਲਾ ਬ੍ਰਹਮ ਹੀ ਹੋ ਜਾਤਾ ਹੈ। ਤੇ ਬ੍ਰਹਮ ਨੂੰ ਜਾਣਨਾ ਕੈਸੇ ਹੈ? ਬ੍ਰਹਮ ਕੋਈ ਅਲੱਗ ਥੋੜੀ ਰਹਿੰਦਾ ਹੈ ਕਿ ਅਸੀਂ ਬ੍ਰਹਮ ਨੂੰ ਜਾਣੀਏ ਕਿਤੇ ਅਲੱਗ ਬੈਠਾ ਵੀ ਫਲਾਣੇ ਕਮਰੇ ਚ ਰਹਿੰਦਾ ਹੈ ਜਾਂ ਫਲਾਣੇ ਦੇਸ਼ ਚ ਰਹਿੰਦਾ, ਐਸਾ ਕੁਛ ਨਹੀਂ ਹੈ। ਬ੍ਰਹਮ ਕਿਸੇ ਦੇਸ਼ ਚ ਨਹੀਂ ਰਹਿੰਦਾ, ਅਲੱਗ ਕਿਸੇ ਦੇਸ਼ ਚ ਨਹੀਂ ਰਹਿੰਦਾ, ਕਿਸੇ ਪੁਰੀ ਚ ਨਹੀਂ ਰਹਿੰਦਾ, ਨਾ ਬੈਕੁੰਠ ਚ ਰਹਿੰਦਾ, ਨਾ ਸਵਰਗ ਚ ਰਹਿੰਦਾ, ਨਾ ਪਿੱਤਰਪੁਰੀ ਚ ਰਹਿੰਦਾ, ਕਿਤੇ ਨਹੀਂ ਰਹਿੰਦਾ। ਉਹ ਕੋਈ ਇੱਕ ਪੁਰੀ ਚ ਨਹੀਂ ਰਹਿੰਦਾ ਕਿ ਆਪਾਂ ਆਖੀਏ ਵੀ ਉਸ ਪੁਰੀ ਚ ਚਲੇ ਜਾਈਏ ਤਾਂ ਉੱਥੇ ਜਾ ਕੇ ਉਹਨੂੰ ਮਿਲ ਲਾਂਗੇ ਬ੍ਰਹਮ ਨੂੰ, ਐਸਾ ਨਹੀਂ ਹੈ। ਆਮ ਬੰਦੇ ਨੂੰ ਜਾਣਨੇ ਆਪਾਂ ਜਾਣਨ ਵਾਸਤੇ ਉਹਦਾ ਐਡਰੈਸ ਚਾਹੀਦਾ ਆ ਵੀ ਉਹ ਫਲਾਣੇ ਸ਼ਹਿਰ ਚ ਰਹਿੰਦਾ ਤੇ ਉਹਨੂੰ ਅਸੀਂ ਜਾਣ ਕੇ ਫਿਰ ਉੱਥੇ ਪਹੁੰਚ ਸਕਦੇ ਹਾਂ। ਬ੍ਰਹਮ ਐਸਾ ਨਹੀਂ ਹੈ ਕਿ ਉਹ ਇੱਕ ਕਿਸੇ ਕੋਨੇ ਚ ਰਹਿੰਦਾ ਹੋਵੇ। ਬ੍ਰਹਮ ਤੇ ਵਿਆਪਕ ਹੈ, ਜੋ ਵਈ ਭੂਮਾ ਤਤ ਸੁਖਮ, ਜੋ ਭੂਮਾ ਹੈ ਜੋ ਵਿਆਪਕ ਹੈ ਉਹ ਬ੍ਰਹਮ ਹੈ, ਜੋ ਵਿਆਪਕ ਹੁੰਦਾ ਉਹ ਪਰਿਛਿੰਨ ਨਹੀਂ ਹੁੰਦਾ, ਉਸ ਦਾ ਨਾ ਦੇਸ਼ ਨਾ ਨਾ ਕਾਲ ਨਾ ਨਾ ਵਸਤੂ ਨਾ ਪਰਿਛਿੰਨ ਨਹੀਂ ਕੀਤਾ ਜਾ ਸਕਦਾ। ਵਿਆਪਕ ਦਾ ਅਰਥ ਇਹੀ ਆ ਤੇ ਜਿਹੜਾ ਦੇਸ਼ ਦੇ ਨਾਲ ਵੰਡਿਆ ਨਹੀਂ ਜਾ ਸਕਦਾ, ਕਾਲ ਦੇ ਨਾਲ ਵੰਡਿਆ ਨਹੀਂ ਜਾ ਸਕਦਾ ਔਰ ਵਸਤੂ ਦੇ ਨਾਲ ਵੰਡਿਆ ਨਹੀਂ ਜਾ ਸਕਦਾ। ਬ੍ਰਹਮ ਐਸਾ ਵੀ ਹਰ ਦੇਸ਼ ਦੇ ਵਿੱਚ ਹੈ, ਹਰ ਕਾਲ ਦੇ ਵਿੱਚ ਹੈ, ਹਰ ਵਸਤੂ ਦੇ ਵਿੱਚ ਹੈ। ਤੇ ਆਤਮਾ ਵੀ ਐਸਾ ਹੀ ਸ਼ਰੂਤੀ ਨੇ ਕਿਹਾ ਹੈ ਕਿ ਆਤਮਾ ਵੀ ਦੇਸ਼ ਕਾਲ ਵਸਤੂ ਕੇ ਪਰਿਛੇਦ ਸੇ ਰਹਿਤ ਹੈ, ਕਿਸੇ ਕੇ ਵੀ ਦੁਆਰਾ ਉਸਦੀ ਮਿਣਤੀ ਨਹੀਂ ਕੀਤੀ ਜਾ ਸਕਦੀ। ਭਾਵ ਅਸੀਂ ਵੀ ਸਾਰੇ ਦੇਸ਼ਾਂ ਵਿੱਚ ਹਾਂ, ਸਾਰੇ ਕਾਲਾਂ ਵਿੱਚ ਹਾਂ ਔਰ ਸਾਰੀਆਂ ਵਸਤੂਆਂ ਵਿੱਚ ਹਾਂ, ਤੇ ਅਸੀਂ ਵੀ ਬ੍ਰਹਮ ਰੂਪ ਹੋਏ। ਕਹਤੇ ਕਿ ਆਤਮਾ ਬ੍ਰਹਮ ਸਰੂਪ ਹੈ ਤੇ ਬ੍ਰਹਮ ਸਰੂਪ ਨੂੰ ਦੇਖਣ ਵਾਸਤੇ ਜਾਣਨ ਵਾਸਤੇ ਸਭ ਜਗ੍ਹਾ ਬ੍ਰਹਮ ਦੇ ਦਰਸ਼ਨ ਕਰਨੇ ਪੈਣਗੇ, ਹਰੇਕ ਥਾਂ ਤੇ ਬ੍ਰਹਮ ਦਾ ਦਰਸ਼ਨ, ਬ੍ਰਹਮ ਨੂੰ ਦੇਖਣਾ, ਬ੍ਰਹਮ ਨੂੰ ਸੁਣਨਾ, ਬ੍ਰਹਮ ਨੂੰ ਦਰਸ਼ਨ ਕਰਨਾ, ਬ੍ਰਹਮ ਦਾ ਵਿਚਾਰ ਕਰਨਾ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਬਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਬ੍ਰਹਮ ਨੂੰ ਹੀ ਦੇਖਣਾ, ਬ੍ਰਹਮ ਨੂੰ ਹੀ ਸੁਣਨਾ, ਜੋ ਕੁਛ ਵੀ ਦਿਖਾਈ ਦੇ ਰਿਹਾ ਉਹ ਬ੍ਰਹਮ ਹੈ। ਸਰਵਮ ਖਲਵਿਦਮ ਬ੍ਰਹਮ, ਸੁਰਤੀ ਕਹਿੰਦੀ ਹੈ ਜੋ ਕੁਛ ਦਿਖਾਈ ਦੇ ਰਿਹਾ ਇਹ ਸਭ ਬ੍ਰਹਮ ਹੈ। ਇਸ ਦਾ ਮਤਲਬ ਬ੍ਰਹਮ ਨੂੰ ਜਾਣਨ ਦਾ ਅਰਥ ਕੀ ਆ, ਜੋ ਸਾਡੇ ਸਾਹਮਣੇ ਸਾਡੀਆਂ ਅੱਖਾਂ ਦੇ, ਸਾਡੇ ਕੰਨਾਂ ਦੇ, ਸਾਡੇ ਇੰਦਰੀਆਂ ਦਾ ਗੋਚਰ ਜੋ ਵੀ ਵਸਤੂ ਹੈ ਸਾਰੀ ਬ੍ਰਹਮ ਹੈ। ਇਸ ਰੂਪ ਚ ਬ੍ਰਹਮ ਨੂੰ ਜਾਣਨਾ ਤੇ ਬ੍ਰਹਮ ਵੇਤਾ ਜੋ ਇਸ ਤਰ੍ਹਾਂ ਜਾਣ ਲੈਂਦਾ ਨਾ, ਸਰਵ ਭੂਤੇ ਸੁਚਾਤਮਾਨੰ ਤਤੋ ਨਾ ਵਿਜਗੁਪਸਤੇ, ਐਸੇ ਕਹਿੰਦੇ ਆ ਵੀ ਜਾਂ ਸਾਰੇ ਭੂਤਾਂ ਦੇ ਵਿੱਚ, ਭੂਤ ਕਾਰਜਾਂ ਦੇ ਵਿੱਚ ਜਦੋਂ ਬ੍ਰਹਮ ਦੇ ਦਰਸ਼ਨ ਹੋ ਜਾਣ ਨਾ, ਫਿਰ ਕਿਸੇ ਦੇ ਨਾਲ ਦੁਵੇਸ਼ ਨਹੀਂ ਕਰਦਾ, ਕਿਸੇ ਦੇ ਨਾਲ ਈਰਸ਼ਾ ਨਹੀਂ ਕਰਦਾ, ਕਿਉਂਕਿ ਸਰਵੱਤਰ ਨੂੰ ਆਪਣਾ ਆਪ ਹੀ ਦਿਸਦਾ। ਪਰ ਇਹਦੇ ਵਾਸਤੇ ਜਗਜਾਸੂ ਦੀ ਅਵਸਥਾ ਜਿਹੜੀ ਆ ਉਹ ਇਕਦਮ ਨਹੀਂ ਉੱਥੇ ਪਹੁੰਚ ਜਾਂਦੀ। ਕਈ ਵਾਰ ਆਪਾਂ ਪਹਿਲਾਂ ਵੀ ਇਹ ਵਿਚਾਰ ਕੀਤੀ ਹੈ ਵੀ ਆਪਾਂ ਕਈ ਵਾਰ ਗਿਆਨ ਕਾਂਡ ਦੀਆਂ ਗੱਲਾਂ ਸੁਣ ਕੇ ਭਟਕ ਜਾਂਦੇ ਹਾਂ, ਇੱਕ ਵਾਰ ਆਪਾਂ ਉੱਥੇ ਨਹੀਂ ਪਹੁੰਚ ਸਕਦੇ। ਉਦਾਹਰਣ ਲੈ ਕੇ ਦੇਖੋ, ਜਿਨ੍ਹਾਂ ਜਿਨ੍ਹਾਂ ਨੇ ਅਵਸਥਾ ਬਦਲੀ ਉੱਥੇ ਪਹੁੰਚੇ ਉਹ ਕਿਵੇਂ ਪਹੁੰਚੇ। ਨਾਮਦੇਵ ਜੀ 72 ਵਾਰ ਦਰਸ਼ਨ ਕੀਤੇ, 72 ਵਾਰ ਪਰਮਾਤਮਾ ਦੇ ਸਾਕਸ਼ਾਤ ਦਰਸ਼ਨ ਕੀਤੇ ਸਰਗੁਣ ਰੂਪ ਚ, 72 ਵਾਰ ਨਾਮਦੇਵ ਜੀ ਨੇ। ਤੇ ਜਦੋਂ ਨਾਮਦੇਵ ਜੀ ਦੀ ਕਰਮਕਾਂਡ ਦੀ ਅਵਸਥਾ ਹੋਈ ਨਾ, ਕਰਮਕਾਂਡ ਚ ਸੀ ਉਹ, ਤੇ ਉਹਨਾਂ ਦੇ ਪਿਤਾ ਜੀ ਇੱਕ ਦਿਨ ਚਲੇ ਗਏ ਬਾਹਰ ਵੀ ਠਾਕੁਰ ਨੂੰ ਭੋਗ ਲਗਾਉਣਾ ਤੂੰ ਡਿਊਟੀ ਲਾ ਗਏ ਨਾਮਦੇਵ ਜੀ ਦੀ। ਤੇ ਨਾਮਦੇਵ ਜੀ ਨੇ ਫਿਰ ਦੁੱਧ ਲਿਆਂਦਾ ਕਪਲ ਗਾਏ ਦਾ ਚੋ ਕਰਕੇ ਤੇ ਠਾਕੁਰ ਨੂੰ ਕਿਹਾ ਕਿ ਭੋਗ ਲਵਾਓ। ਉਹਨੂੰ ਇਹ ਥੋੜੀ ਪਤਾ ਵੀ ਠਾਕੁਰ ਨੂੰ ਭੋਗ ਲਵਾ ਕੇ ਆਪ ਹੀ ਪੀਦਾ, ਉਹਨੂੰ ਨੀ ਪਤਾ। ਉਹਨੇ ਕਿਹਾ ਠਾਕੁਰ ਆ ਕੇ ਪੀਂਦਾ ਹੋਣਾ ਹਰ ਰੋਜ਼। ਤੇ ਠਾਕੁਰ ਜੀ ਤੇ ਆਏ ਨੀ, ਅੱਗੇ ਦੁੱਧ ਰੱਖਿਆ ਨਹੀਂ ਆਏ। ਤੇ ਫਿਰ ਕੀ ਕਹਿੰਦੇ ਹੋ ਵੀ ਦੁੱਧ ਪੀਓ ਮੇਰੇ ਗੋਬਿੰਦ ਰਾਏ, ਕਹਿੰਦੇ ਆ ਨਾ ਹੇ ਗੋਬਿੰਦ ਦੁੱਧ ਪੀਓ, ਨਾ ਹੀ ਤਾਂ ਘਰ ਕੋ ਬਾਪ ਰਸਾਏ। ਜਦੀ ਦੁੱਧ ਨਹੀਂ ਪੀਓਗੇ ਤੇ ਬਾਪ ਗਾਲਾਂ ਕੱਢੇਗਾ ਕੱਲ ਨੂੰ ਵੀ ਤੂੰ ਠਾਕੁਰ ਨੂੰ ਦੁੱਧ ਨਹੀਂ ਪਿਆਇਆ। ਕਪਲ ਗਾਏ ਨਾਮੇ ਦੋਹੇ ਆਨੀ, ਕਪਲ ਗਾਏ ਕਹਿੰਦੇ ਦੂਹ ਕਰਕੇ ਲਿਆਂਦੀ ਨਾਮਦੇਵ ਨੇ। ਸੋਇਨ ਕਟੋਰੀ ਅੰਮ੍ਰਿਤ ਭਰੀ, ਲੈ ਨਾਮੇ ਹਰ ਆਗਿਆ ਧਰੀ। ਸੋਨੇ ਦੀ ਕਟੋਰੀ ਚ ਕਹਿੰਦੇ ਲਿਆਂਦਾ ਦੁੱਧ, ਚੋ ਕੇ ਨਾਮਦੇਵ ਜੀ ਨੇ ਠਾਕੁਰ ਦੇ ਅੱਗੇ ਰੱਖਿਆ ਔਰ ਕਿਹਾ ਵੀ ਦੁੱਧ ਪੀਓ ਮੇਰੇ ਗੋਬਿੰਦ ਰਾਏ, ਦੁੱਧ ਪੀਓ ਮੇਰੇ ਮਨ ਪਤੀ ਆਏ, ਦੁੱਧ ਪੀਓਗੇ ਤਾਂ ਮੇਰੇ ਮਨ ਨੂੰ ਤ੍ਰਿਪਤੀ ਹੋਣੀ ਆ, ਨਾ ਹੀ ਤਾਂ ਘਰ ਕੋ ਬਾਪ ਰਸਾਏ, ਨਹੀਂ ਤਾਂ ਮੇਰਾ ਬਾਪ ਮੈਨੂੰ ਗਾਲਾਂ ਕੱਢੇਗਾ। ਠਾਕੁਰ ਨੇ ਦੁੱਧ ਨਹੀਂ ਪੀਤਾ ਤਾਂ ਨਾਮਦੇਵ ਜੀ ਬਹਿ ਗਏ ਬਰਤ ਰੱਖ ਕੇ ਵੀ ਨਹੀਂ ਪੀਓਗੇ ਤਾਂ ਮੈਂ ਵੀ ਇੱਥੇ ਤੁਹਾਡੇ ਚਰਨਾਂ 'ਚ ਸਰੀਰ ਛੱਡੂੰਗਾ, ਦੁੱਧ ਤੁਹਾਨੂੰ ਪੀਣਾ ਪੈਣਾ। ਤੇ ਭੋਲੇ ਭਾਏ ਮਿਲੇ ਰਘੁ ਰਾਇਆ, ਭੋਲਾ ਭਗਤ ਦੇਖਿਆ ਵੀ ਇਹ ਤਾਂ ਵਿਚਾਰਾ ਭੋਲਾ ਭਗਤ ਹੈ, ਇਹ ਤਾਂ ਮਰ ਜਾਏਗਾ ਜੇ ਨਹੀਂ ਜਾਵਾਂਗੇ। ਤੇ ਠਾਕੁਰ ਨੂੰ ਆਉਣਾ ਪਿਆ ਕਿਉਂਕਿ ਠਾਕੁਰ ਭਾਉ ਭਗਤ ਦਾ ਭੁੱਖਾ, ਇਹ ਕਹਿੰਦੇ ਮਹਾਂਪੁਰਸ਼। ਫਿਰ ਠਾਕੁਰ ਆਇਆ ਸੁਣਿਆ ਬਿਦਰ ਦੇ ਬੋਲੇ ਦੁਰਯੋਧਨ ਹੋਏ ਰੁੱਖਾ ਆਇਆ ਸੁਣਿਆ ਬਿਦਰ ਦੇ ਜਦੋਂ ਸੁਣਿਆ ਨਾ ਵੀ ਭਗਵਾਨ ਬਿਦਰ ਦੇ ਘਰੇ ਚਲੇ ਗਏ ਬੋਲੇ ਦੁਰਯੋਧਨ ਹੋਏ ਰੁੱਖਾ ਰੁੱਖਾ ਬੋਲਿਆ ਦੁਰਯੋਧਨ ਕਹਿੰਦਾ ਘਰ ਸਾਡੇ ਛੱਡ ਕੇ ਗੋਲੇ ਦੇ ਘਰ ਜਾਹੇ ਕੇ ਸੁੱਖਾ ਕਹਿੰਦਾ ਤੂੰ ਗੋਲੇ ਦੇ ਘਰੇ ਜਾ ਕੇ ਰਿਹਾ ਰਾਤ ਨੂੰ ਸਾਡੇ ਘਰ ਇੰਨੇ ਵਧੀਆ ਮੇਵੇ ਇੰਨੇ ਵਧੀਆ ਖੀਰਾਂ ਬਣੀਆਂ ਲਾਟਾਂ ਨਿਕਲਦੀਆਂ ਉਹ ਛੱਡ ਕੇ ਤੁਸੀਂ ਗੋਲੇ ਦੇ ਘਰੇ ਜਾ ਕੇ ਤੁਹਾਨੂੰ ਕੀ ਸੁੱਖ ਮਿਲਿਆ ਭੀਖਮ ਦਰੋਣਾ ਕਰਨ ਤਜ ਕਹਿੰਦੇ ਬੜੇ ਬੜੇ ਜਿਹੜੀ ਮੇਰੀ ਸਭਾ ਦੇ ਸ਼ਿੰਗਾਰ ਸਭਾ ਸ਼ਿੰਗਾਰ ਵੱਡੇ ਮਨੁੱਖਾ ਬੜੇ ਬੜੇ ਮੇਰੀ ਸਭਾ ਦੇ ਸ਼ਿੰਗਾਰ ਭੀਖਮ ਹੈ ਦਰੋਣਾਚਾਰਿਆ ਹੈ ਕਰਨ ਹੈ ਐਸੇ ਐਸੇ ਜੋਧਿਆਂ ਨੂੰ ਛੱਡ ਕੇ ਝੁੰਗੀ ਜਾਏ ਵਾਲਾ ਆਏ ਹੋ ਕਹਿੰਦੇ ਤੁਸੀਂ ਉਹਦੀਆਂ ਝੁੱਗੀਆਂ ਚ ਜਾ ਕੇ ਸੁੱਤੇ ਬਿਦਰ ਦੀ ਝੁੱਗੀ ਚ ਜਾ ਕੇ ਸੁੱਤੇ ਤੇ ਕਹਿੰਦੇ ਆ ਭਾਈ ਭਾਈ ਸਾਹਿਬ ਜੀ ਭਾਈ ਗੁਰਦਾਸ ਜੀ ਹੱਸ ਬੋਲੇ ਭਗਵਾਨ ਜੀ ਹੱਸ ਬੋਲੇ ਭਗਵਾਨ ਜੀ ਸੁਣੋ ਰਾਜਾ ਹੋਏ ਸਨਮੁਖਾ ਹੱਸ ਕਰਕੇ ਕਹਿੰਦੇ ਕ੍ਰਿਸ਼ਨ ਭਗਵਾਨ ਹੇ ਰਾਜਾ ਸਨਮੁਖਾ ਕਰਕੇ ਸੁਣ ਪ੍ਰੇਮ ਦੀ ਗੱਲ ਦੱਸਦੇ ਹੋ ਭਗਵਾਨ ਕਹਿੰਦੇ ਉਹਨੂੰ ਵੀ ਸੁਣੋ ਰਾਜਾ ਹੋਏ ਸਨਮੁਖਾ ਤੇਰੇ ਭਾਵ ਨਾ ਦਿਸਾਈ ਹਮਰੇ ਨਾ ਹੀ ਅਪਦਾ ਦੁੱਖਾ ਕਹਿੰਦੇ ਦੋ ਗੱਲਾਂ ਹੁੰਦੀਆਂ ਕਿਸੇ ਦੇ ਘਰ ਜਾਣ ਵਾਸਤੇ ਜਾਂ ਤੇ ਕਿਸੇ ਨੂੰ ਬਿਪਤਾ ਪਈ ਹੋਵੇ ਤੇ ਉਹ ਕਿਸੇ ਦੇ ਘਰੇ ਜਾਂਦਾ ਦੂਜੇ ਦੇ ਕੋਲ ਜਾ ਕੇ ਜਾਂਚਨਾ ਕਰਦਾ ਜਾਂ ਅਗਲੇ ਦਾ ਪ੍ਰੇਮ ਹੋਵੇ ਤਾਂ ਅਗਲਾ ਜਾਂਦਾ ਤੇ ਕਹਿੰਦੇ ਵੀ ਤੇਰੇ ਭਾਵ ਨਾ ਦਿਸਾਈ ਹੇ ਦੁਰਯੋਧਨ ਤੇਰੇ ਅੰਦਰ ਪ੍ਰੇਮ ਨਹੀਂ ਹੈ ਹਮਰੇ ਮੇਰੇ ਨਾ ਹੀ ਅਪਦਾ ਦੁੱਖਾ ਮੈਨੂੰ ਕੋਈ ਬਿਪਤਾ ਨਹੀਂ ਪਈ ਭਗਵਾਨ ਕਹਿੰਦੇ ਤੇਰੇ ਅੰਦਰ ਪ੍ਰੇਮ ਨਹੀਂ ਆ ਮੈਂ ਬਿਪਤ ਚ ਨਹੀਂ ਪੜਿਆ ਹੋਇਆ ਵੀ ਮੈਨੂੰ ਕੋਈ ਕਿਸੇ ਨੇ ਪਿੱਛੋਂ ਮੈਨੂੰ ਕੋਈ ਮਾਰਨ ਆ ਰਿਹਾ ਮੈਂ ਤੇਰੇ ਕੋਲ ਜਾਵਾਂ ਜਾ ਕੇ ਜਾਂਚਨਾ ਕਰਾਂ ਕਹਿੰਦੇ ਤੇਰੇ ਭਾਵ ਨਾ ਦਿਸਾਈ ਮੇਰੇ ਨਾ ਹੀ ਅਪਦਾ ਦੁੱਖਾ ਭਾਵ ਜਵੇਹਾ ਬਿਦਰ ਦੇ ਜਿਹੜਾ ਭਾਵ ਕਹਿੰਦੇ ਬਿਦਰ ਦੇ ਅੰਦਰ ਹੈ ਨਾ ਹੋਰੀ ਦੇ ਚਿੱਤ ਚਾਓ ਨਾ ਚੁੱਖਾ ਠਾਕੁਰ ਭਾਵ ਭਗਤ ਦਾ ਭੁੱਖਾ ਉਹ ਕਹਿੰਦੇ ਮੈਂ ਤੇ ਪ੍ਰੇਮ ਦਾ ਬੱਝਾ ਹੋਇਆ ਹੈ ਜਿਹੜਾ ਬਿਦਰ ਦੇ ਘਰੇ ਪ੍ਰੇਮ ਆ ਤੇਰੇ ਅੰਦਰ ਹੈ ਨਹੀਂ ਔਰ ਮੈਨੂੰ ਕੋਈ ਬਿਪਤਾ ਨਹੀਂ ਪਈ ਵੀ ਮੈਂ ਤੇਰੇ ਕੋਲ ਜਾ ਕੇ ਭੀਖ ਮੰਗਣੀ ਹੈ ਗੱਲ ਪ੍ਰੇਮ ਦੀ ਹੈ ਪ੍ਰੇਮ ਦੇ ਨਾਲ ਠਾਕੁਰ ਵਸ ਆਉਂਦਾ ਤੇ ਪ੍ਰੇਮ ਦੇ ਨਾਲ ਜਦੋਂ ਗਏ ਤੇ ਤਾਂ ਹੀ ਫਿਰ ਭਗਤੀ ਭਾਵ ਦੀ ਗੱਲ ਆ ਜਾਂਦੀ ਨਾ ਗੱਲ ਭਗਤੀ ਭਾਵ ਦੀ ਆ ਰਹੀ ਹੈ ਰਾਜਨ ਕੌਣ ਤੁਮਾਰੇ ਆਵੇ ਐਸੋ ਭਾਵ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਭਾਵ ਹੈ ਕਹਿੰਦੇ ਆ ਹੇ ਰਾਜਨ ਤੇਰੇ ਕੌਣ ਆਏਗਾ ਐਸੋ ਭਾਵ ਬਿਦਰ ਕੋ ਦੇਖਿਓ ਐਸਾ ਬਿਦਰ ਦਾ ਭਾਵ ਹੈ ਐਸਾ ਬਿਦਰਾਣੀ ਦਾ ਪ੍ਰੇਮ ਹੈ ਕਹਿੰਦੇ ਜਦੋਂ ਭਗਵਾਨ ਗਏ ਆ ਤੇ ਬਿਦਰਾਣੀ ਇਸ਼ਨਾਨ ਕਰ ਰਹੀ ਸੀ ਬਿਦਰ ਜੀ ਤੇ ਆ ਗਏ ਇੱਧਰ ਨੂੰ ਤੇ ਭਗਵਾਨ ਉੱਧਰ ਹੋਣੇ ਆ ਉਹ ਤੇ ਇੱਧਰ ਆ ਗਏ ਸਭਾ ਚ ਆ ਗਏ ਬਿਦਰ ਜੀ ਘਰ ਬਿਦਰਾਣੀ ਹੈ ਇਕੱਲੀ ਤੇ ਭਗਵਾਨ ਉੱਧਰ ਜਾ ਕੇ ਦਰਵਾਜ਼ਾ ਖੜਕਾ ਤਾ ਉਹ ਕਹਿੰਦੇ ਉਸ ਸਮੇਂ ਭਗਤ ਨੀ ਇਸ਼ਨਾਨ ਕਰ ਰਹੀ ਉਹਨੇ ਕੱਪੜੇ ਵੀ ਨਹੀਂ ਪਾਏ ਭਗਤ ਮਾਲ ਚ ਗੱਲ ਲਿਖੀ ਹੈ ਇੰਨਾ ਪ੍ਰੇਮ ਚ ਆ ਗਈ ਨਾ ਬਿਦਰਾਣੀ ਉਹਨੇ ਕੱਪੜੇ ਵੀ ਨਹੀਂ ਪਾਏ ਉਹੀ ਬੂਹਾ ਖੋਲਣ ਆ ਗਈ ਉਹ ਪ੍ਰੇਮ ਦੀ ਗੱਲ ਹੈ ਬਸ ਉਹਨੂੰ ਭਗਵਾਨ ਦੀ ਆਵਾਜ਼ ਕੰਨਾਂ ਚ ਪਈ ਵੀ ਕ੍ਰਿਸ਼ਨ ਆ ਗਏ ਕਹਿੰਦੇ ਕੱਪੜੇ ਪਾਉਣੇ ਵੀ ਭੁੱਲ ਗਈ ਇਹਨੂੰ ਕਹਿੰਦੇ ਆ ਪ੍ਰੇਮ ਤੇ ਇਹ ਮਤਲਬ ਕਰਮ ਕਾਂਡ ਦੀ ਅਵਸਥਾ ਆ ਕਰਮ ਹੁੰਦਾ ਕੇਵਲ ਭਗਤੀ ਹੁੰਦੀ ਹੈ ਪ੍ਰੇਮ ਦੇ ਵਿੱਚ ਤੇ ਕਹਿੰਦੇ ਜਦੋਂ ਫਿਰ ਨਾਮਦੇਵ ਜੀ ਦਾ ਦੁੱਧ ਨਹੀਂ ਪੀਤਾ ਤੇ ਫਿਰ ਜਦੋਂ ਕਿਹਾ ਵੀ ਦੁੱਧ ਤੇ ਤੁਸੀਂ ਪੀਣਾ ਹੀ ਪੈਣਾ ਆ ਕੇ ਨਹੀਂ ਤੇ ਮੈਂ ਵੀ ਦੁੱਧ ਨਹੀਂ ਪੀਣਾ ਤੇ ਕਪਲ ਗਾਏ ਨਾਮੇ ਦੋਹੇ ਆਨੀ ਦੁੱਧ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਹਰ ਆਗੇ ਧਰੀ ਦੁੱਧ ਪਿਆ ਏ ਭਗਤ ਘਰ ਗਿਆ ਨਾਮੇ ਹਰ ਕਾ ਦਰਸ਼ਨ ਪਿਆ ਦੁੱਧ ਪਿਆ ਕੇ ਘਰ ਨੂੰ ਗਿਆ ਨਜ਼ਰ ਨਹੀਂ ਗਿਆ ਇਹ ਆ ਕਰਮ ਕਾਂਡ ਦੀ ਅਵਸਥਾ ਕਰਮ ਕੀਤਾ ਨਿਸ਼ਕਾਮ ਕਾਮਨਾ ਨਹੀਂ ਅੰਦਰ ਕੋਈ ਵੀ ਨਿਸ਼ਕਾਮ ਕਰਮ ਕੀਤਾ ਤੇ ਤਾਂ ਠਾਕੁਰ ਦੇ ਦਰਸ਼ਨ ਹੋਏ ਜਦੋਂ ਨਾਮਦੇਵ ਜੀ ਦੀ ਅਵਸਥਾ ਅੱਗੇ ਚਲੇਗੀ ਨਾ ਇਹ ਅਵਸਥਾ ਉਹਨਾਂ ਦੀ ਜਿਹੜੀ ਨਾ ਜਗਿਆਸੂ ਦੀ ਮਤਲਬ ਕਰਮ ਦੀ ਅਵਸਥਾ ਹੈ ਜਦੋਂ ਉਹਨਾਂ ਦੇ ਅੰਦਰੋਂ ਪਾਪ ਦੀ ਨਿਵਿਰਤੀ ਹੋ ਗਈ ਅਵਸਥਾ ਅੱਗੇ ਪਹੁੰਚ ਗਈ ਤੇ ਫਿਰ ਇੱਕ ਦਿਨ ਕਹਿੰਦੇ ਵੀ ਹੁਣ ਠਾਕੁਰ ਨੂੰ ਭੋਗ ਲਵਾਉਂਦਾ ਨੀ ਨਾਮਦੇਵ ਲੋਕੀ ਕਹਿੰਦੇ ਕਿਹੋ ਜਿਹਾ ਹੈਗਾ ਨਾਮਦੇਵ ਨਾ ਭੋਗ ਲਵਾਉਂਦਾ ਨਾ ਇਸ਼ਨਾਨ ਕਰਦਾ ਨਾ ਖੀਰ ਬਣਾਉਂਦਾ ਲੋਕੀ ਕਹਿਣ ਲੱਗ ਗਏ ਛੱਡ ਕੇ ਕਰਮ ਉੱਪਰ ਹੋ ਗਏ ਤੇ ਨਾਮਦੇਵ ਜੀ ਕਹਿੰਦੇ ਵੀ ਇਬੇ ਬੂਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਕਹਿੰਦੇ ਉਹ ਕਹਿੰਦੇ ਵੀ ਨਾਮਦੇਵ ਜੀ ਨੇ ਕਿਹਾ ਲੋਕਾਂ ਨੂੰ ਵੀ ਮੈਂ ਦੱਸੋ ਉਹਨੂੰ ਭੋਗ ਕਿਵੇਂ ਲਵਾਵਾਂ ਦੁੱਧ ਕਿਵੇਂ ਪਿਆਵਾਂ ਬਛੜਾ ਬਣ ਕੇ ਪਹਿਲੇ ਪੀ ਲਿਆ ਉਹਨੇ ਗਾਂ ਦੇ ਥੱਲੇ ਤੇ ਮੈਂ ਕਿਵੇਂ ਪਿਆਵਾਂ? ਅਵਸਥਾ ਪਹੁੰਚ ਗਈ ਨਾ ਅੱਗੇ, ਬ੍ਰਹਮ ਦੇ ਦਰਸ਼ਨ ਕਰ ਰਹੇ ਹੋ। ਕਹਿੰਦੇ ਤੂੰ ਬਛੜਾ ਬਣ ਕੇ ਪਹਿਲੇ ਪੀ ਲਿਆ, ਤੈਨੂੰ ਮੈਂ ਦੁੱਧ ਕਿਵੇਂ ਪਿਆਵਾਂ, ਕਾਹਦੀ ਖੀਰ ਬਣਾਵਾਂ ਤੈਨੂੰ, ਤੈਨੂੰ ਮੈਂ ਮਾਲਾ ਕਿਉਂ ਚੜਾਵਾਂ, ਕਿਉਂਕਿ ਤੂੰ ਪਹਿਲੇ ਹੀ ਭੋਰਾ ਬਣ ਕੇ ਬਾਸ਼ਨਾ ਲੈ ਲਈ ਸਾਰੀ, ਤੈਨੂੰ ਮੈਂ ਕਿਉਂ? ਇਹ ਅਵਸਥਾ ਬਦਲੀ ਅੱਗੇ ਗਈ ਹੈ, ਭਗਤੀ ਚ ਪਹੁੰਚ ਕੇ ਉਪਾਸਨਾ ਚ ਪਹੁੰਚ ਗਏ, ਤੇ ਫਿਰ ਕਹਿੰਦੇ ਹੁਣ ਕੋਈ ਲੋੜ ਨਹੀਂ ਹੈ, ਸਭ ਜਗ੍ਹਾ ਤੂੰ ਮੈਨੂੰ ਦਿਸ ਰਿਹਾ, ਹੁਣ ਨਹੀਂ ਲੋੜ। ਉਹ ਤੂੰ ਹੋਰ ਅੱਗੇ ਚਲੇ ਗਏ ਥੋੜੇ ਜੇ, ਜਦੋਂ ਗਿਆਨ ਕਾਂਡ ਚ ਪਹੁੰਚ ਗਏ, ਇੱਕ ਸ਼ਿਵਜੀ ਸ਼ਿਵ ਦਾ ਭਗਤ ਮਿਲ ਗਿਆ, ਉਹ ਕਹਿੰਦਾ ਵੀ ਸਭ ਤੋਂ ਜ਼ਿਆਦਾ ਮੇਰਾ ਇਸ਼ਟ, ਸਭ ਤੋਂ ਉੱਚਾ, ਸਭ ਤੋਂ ਉੱਚੇ ਮੇਰੇ ਸ਼ਿਵਜੀ ਆ। ਕਹਿੰਦਾ ਮੈਂ ਝੂਠ ਨਾ ਮਾਰਨਾ, ਆਮਦੇਵ ਜੀ ਕਹਿੰਦੇ ਬਹੁਤ ਦੇਖੇ ਮੈਂ ਸ਼ਿਵਜੀ। ਗਿਆਨ ਕਾਂਡ ਚ ਪਹੁੰਚ ਗਏ ਨਾ, ਰਾਮਦੇਵ ਜੀ ਦਾ ਭਗਤ ਰਾਮ ਜੀ ਦਾ ਆ ਗਿਆ, ਉਹ ਕਹਿੰਦਾ ਰਾਮ ਜੀ ਸਭ ਤੋਂ ਸ੍ਰੇਸ਼ਟ ਹੈ, ਕਹਿੰਦਾ ਉਹ ਵੀ ਦੇਖੇ ਮੈਂ। ਨਾਮਦੇਵ ਜੀ ਕਹਿੰਦੇ ਪਾਂਡੇ ਤੁਮਰਾ ਮਹਾਦੇਵ ਧੌਲੇ ਬਲਦ ਚੜਿਆ ਆਪ ਦੇਖਿਆ ਥਾ, ਦੇਖਿਆ ਕਹਿੰਦੇ ਤੇਰਾ ਮਹਾਦੇਵ ਕਹਿੰਦੇ ਬਲਦ ਤੇ ਚੜਿਆ ਆਉਂਦਾ ਮੈਂ ਦੇਖਿਆ। ਹੁਣ ਕੋਈ ਲੋਕ ਕਹਿੰਦੇ ਵੀ ਇੱਥੇ ਨਿੰਦਾ ਕਰ ਰਹੇ, ਨਿੰਦਾ ਨੀ ਕਰ ਰਹੇ, ਗਿਆਨ ਕਾਂਡ ਚ ਪਹੁੰਚ ਗਏ ਤੇ ਕਹਿੰਦੇ ਪਾਂਡੇ ਤੁਮਰਾ ਮਹਾਦੇਵ ਧੌਲੇ ਬਲਦ ਚੜਿਆ ਆਪ ਦੇਖਿਆ ਥਾ, ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ, ਪਾਂਡੇ ਤੁਮਰਾ ਰਾਮਚੰਦ ਸੋਪੀ ਆਵਤ ਦੇਖਿਆ ਥਾ। ਉਹਨੂੰ ਕਹਿੰਦੇ ਤੇਰਾ ਰਾਮਚੰਦ ਵੀ ਅਸੀਂ ਦੇਖਿਆ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਕਹਿੰਦੇ ਉਹਨੂੰ ਤੇ ਦੇਖਿਆ, ਉਹਦੀ ਘਰ ਵਾਲੀ ਰਾਵਣ ਚੁੱਕ ਕੇ ਲੈ ਗਿਆ ਤੇ ਉਹਦਾ ਲੜਦਾ ਰਿਹਾ ਮੈਂ ਦੇਖਿਆ। ਉਹਨਾਂ ਦੀ ਅਵਸਥਾ ਦੀ ਗੱਲ ਹੈ, ਕਹਿੰਦੇ ਤੇਰਾ ਰਾਮਚੰਦ ਵੀ ਅਸੀਂ ਦੇਖਿਆ, ਉਹਦੀ ਘਰ ਵਾਲੀ ਨੂੰ ਰਾਵਣ ਚੁੱਕ ਕੇ ਲੈ ਗਿਆ ਤੇ ਉਹਨਾਂ ਲੜਾਈ ਕਰਦਾ ਦੇਖਿਆ, ਹੋਰ ਕੀ ਤੇਰੇ ਰਾਮ ਚ ਕੁਛ ਨਹੀਂ ਹੈ। ਉਹੀ ਨਾਮਦੇਵ ਜੀ ਹੈ ਨਾ, ਉਪਾਸਨਾ ਤੇ ਵਿਸ਼ਨੂੰ ਦੀ ਕਰ ਰਿਹਾ ਸੀ ਨਾ, ਉਹ ਕਹਿੰਦੇ ਵੀ ਦੁੱਧ ਪੀ ਨਹੀਂ ਤੇ ਨਹੀਂ ਮੈਂ ਮਰ ਜੂੰਗਾ। ਹੁਣ ਕਹਿੰਦੇ ਵੀ ਉਹ ਮੈਂ ਦੇਖਿਆ ਹੀ, ਕਹਿੰਦੇ ਲੜਦਾ ਦੇਖਿਆ। ਉਹ ਉਹਨਾਂ ਦੀ ਅਵਸਥਾ ਦੀ ਗੱਲ ਹੈ, ਗਿਆਨ ਕਾਂਡ ਚ ਪਹੁੰਚ ਗਏ। ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ, ਉੱਥੇ ਕਹਿੰਦੇ ਹੋ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ, ਹਿੰਦੂ ਪੂਜੇ ਦੇਹਰਾ ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜੈ ਦੇਹਰਾ ਨਾ ਮਸੀਤ। ਉਹ ਕਹਿੰਦੇ ਹਿੰਦੂ ਮੰਦਰ ਨੂੰ ਪੂਜ ਰਿਹਾ, ਮੁਸਲਮਾਨ ਮਸੀਤ ਨੂੰ ਪੂਜ ਰਿਹਾ, ਮੈਂ ਉਹਨੂੰ ਪੂਜਿਆ ਜਿਹੜਾ ਨਾ ਦੇਹਰਾ ਜਿਹਾ ਨਾ ਮਸੀਤ ਚ ਆ, ਸਭ ਜਗ੍ਹਾ ਵਿਆਪਕ ਹੈ। ਸਾਡਾ ਝਗੜਾ ਵੀ ਇਸੇ ਗੱਲ ਦਾ ਹੀ ਆ, ਹੁਣ ਅਸੀਂ ਵੀ ਗੁਰਦੁਆਰੇ ਤੇ ਮੰਦਰਾਂ ਤੋਂ ਲੜਦੇ ਹਾਂ ਨਾ। ਮੰਦਰਾਂ ਵਾਲੇ ਕਹਿੰਦੇ ਵੀ ਗੁਰਦੁਆਰੇ ਚ ਹੈ ਨੀ ਆ, ਗੁਰਦੁਆਰੇ ਵਾਲਿਆਂ ਦੇ ਮੰਦਰਾਂ ਚ ਹੈ ਨੀ ਪਰਮਾਤਮਾ, ਸਾਡੇ ਮੰਦਰ ਚ ਬੈਠਾ ਤੁਹਾਡੇ ਗੁਰਦੁਆਰੇ ਚ ਨੀ ਹੈਗਾ, ਗੁਰਦੁਆਰੇ ਵਾਲੇ ਕਹਿੰਦੇ ਮੰਦਰ ਚ ਨੀ ਹੈਗਾ, ਮਸੀਤ ਵਾਲੇ ਕਹਿੰਦੇ ਦੋਵਾਂ ਚ ਨੀ ਹੈਗਾ, ਸਾਡੀ ਮਸੀਤ ਚ ਬੈਠਾ। ਇਹ ਹੈ ਕਰਮ ਕਾਂਡ ਦੀ ਅਵਸਥਾ। ਜਦੋਂ ਆਪਾਂ ਕਰਮ ਦੇ ਵਿੱਚ ਆਪਣਾ ਨਿਸ਼ਠਾ ਰੱਖਾਂਗੇ ਤਾਂ ਹੀ ਕਰਮ ਕਰ ਸਕਦੇ ਹਾਂ। ਕਰਮ ਵੀ ਨਿਸ਼ਠਾ ਨਾ ਹੁੰਦਾ ਆਪਾਂ ਨੂੰ, ਜਦੋਂ ਆਪਾਂ ਜਾਣਾ ਸ਼ਿਵ ਮੰਦਰ ਚ ਤੇ ਆਪਾਂ ਨੂੰ ਸਮਝਣਾ ਪਏਗਾ ਵੀ ਇਸ ਸ਼ਿਵਲਿੰਗ ਦੇ ਵਿੱਚ ਬੈਠਾ ਪਰਮਾਤਮਾ, ਤਾਂ ਆਪਾਂ ਪੂਜਾ ਕਰ ਸਕਦੇ ਹਾਂ। ਇਹ ਨਹੀਂ ਕਿ ਆਮ ਲੋਕ ਤਾਂ ਕਹਿਣਗੇ ਵੀ ਇਹ ਪੱਥਰ ਦੇ ਉੱਤੇ ਜਲ ਚੜਾ ਰਹੇ, ਆਮ ਲੋਕਾਂ ਤੇ ਇਹੀ ਕਹਿਣਾ ਨਾ, ਪਰ ਜਿਹੜਾ ਚੜਾ ਰਿਹਾ ਤੇ ਉਹਨੂੰ ਪਤਾ, ਉਹਨੂੰ ਉਹਦੇ ਚ ਦਰਸ਼ਨ ਹੁੰਦੇ ਆ ਵੀ ਇਹ ਚ ਪਰਮਾਤਮਾ ਹੈ। ਇਹ ਕਰਮ ਦੀ ਅਵਸਥਾ, ਕਰਮ ਵੀ ਨਿਸ਼ਠਾ ਨਾ ਹੁੰਦਾ, ਦਵੈਤ ਨਾ ਹੁੰਦਾ ਕਰਮ, ਤੇ ਗਿਆਨ ਦੀ ਜਿਹੜੀ ਅਵਸਥਾ ਨਾ ਉਹ ਬ੍ਰਹਮ ਰੂਪ ਹੈ। ਕਹਿੰਦੇ ਆਤਮਾ ਬ੍ਰਹਮ ਹੈ, ਉਹਨੂੰ ਬ੍ਰਹਮ ਰੂਪ ਚ ਦਰਸ਼ਨ ਕਰਨਾ, ਤੇ ਬ੍ਰਹਮ ਦੇਵ ਜਦੋਂ ਬ੍ਰਹਮ ਰੂਪ ਚ ਦਰਸ਼ਨ ਕੀਤਾ ਨਾਮਦੇਵ ਜੀ ਨੇ, ਤੇ ਕੁੱਤਾ ਬਣ ਕੇ ਭਗਵਾਨ ਰੋਟੀ ਲੈ ਕੇ ਤੇ ਪਿੱਛੇ ਛੰਨਾ ਮੱਖਣ ਦਾ ਲੈ ਕੇ ਚੱਲ ਪਿਆ, ਕਹਿੰਦੇ ਰੁੱਖੀ ਕਿਉਂ ਖਾਣਾ, ਆ ਵੀ ਖਾ ਲਾ। ਉਹ ਆ ਬ੍ਰਹਮ ਦੀ ਅਵਸਥਾ, ਕਿਉਂਕਿ ਬ੍ਰਹਮ ਦੇਖ ਰਹੇ ਆ ਨਾ ਸਾਰਿਆਂ ਚ। ਨਾਮਦੇਵ ਜੀ ਕੱਪੜੇ ਧੋਣ ਜਾ ਰਹੇ ਤੇ ਕਹਿੰਦੇ ਵੀ ਕੋਈ ਭਗਵਾਨ ਕਿਤੇ ਐਸੀ ਕਿਰਪਾ ਕਰਦੇ ਨੇ, ਮੈਨੂੰ ਘੋੜੀ ਦੇ ਦੇ ਤੇ ਮੈਂ ਕੱਪੜੇ ਉੱਤੇ ਲੱਦ ਕੇ ਲੈ ਜਾ ਕਰਾਂ, ਧੋਣ ਹਰ ਰੋਜ਼ ਤੇ ਸੌਖਾ ਹੋ ਜਾਏ ਕੰਮ। ਤੇ ਪਰਮਾਤਮਾ ਨੇ ਦੇਖ ਲਿਆ ਮੇਰੇ ਭਗਤ ਦੇ ਅੰਦਰ ਫੁਰਨਾ ਆ ਗਿਆ ਤੇ ਗੜਬੜ ਹੋ ਜਾਏਗਾ, ਇਹਦਾ ਫੁਰਨਾ ਹੁਣੇ ਨਾਸ ਕਰਨਾ ਪਏਗਾ। ਉਹ ਵੀ ਉਧਰੋਂ ਆ ਗਏ ਪਠਾਨ ਦਾ ਰੂਪ ਧਾਰ ਕੇ, ਉਹ ਵੀ ਆ ਗਏ ਤੇ ਉਹ ਕਹਿੰਦੇ ਵੀ ਮੈਨੂੰ ਉੱਥੋਂ ਤੱਕ ਛੱਡਿਆ, ਉੱਤੇ ਆਪਣੇ ਬਿਠਾ ਕੇ ਤੇ ਮੈਨੂੰ ਉੱਥੋਂ ਤੱਕ ਛੱਡਿਆ। ਉਹ ਕਹਿੰਦੇ ਹੱਲੇ ਜਾ ਰਹਾ ਖੁਸ਼ ਖਬਰੀ। ਉੱਥੇ ਕਹਿੰਦੇ ਨਾਮਦੇਵ ਜੀ ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਦੁਆਰਕਾ ਨਗਰੀ ਕਾਹੇ ਕੇ ਮਗੋਲ। ਕਹਿੰਦੇ ਅੱਛੀ ਬਾਤ ਕੀਤੀ ਹੈ, ਕਹਿੰਦੇ ਤੈਨੂੰ ਕਿਹਾ ਸੀ ਵੀ ਘੋੜੀ ਦੇ ਮੈਨੂੰ, ਵੀ ਮੈਂ ਉੱਥੇ ਕੱਪੜੇ ਲੱਦ ਕੇ ਲੈ ਕੇ ਜਾਊਂਗਾ, ਤੂੰ ਉਲਟਾ ਕਰਦਾ ਮੇਰੇ ਉੱਤੇ, ਮੈਨੂੰ ਘੋੜੀ ਬਣਾ ਲਿਆ। ਕਹਿੰਦੇ ਦੁਆਰਕਾ ਨਗਰੀ ਕਾਹੇ, ਬੜਾ ਕਹਿੰਦੇ ਸੋਹਣਾ ਭੇਸ ਬਣਾਇਆ, ਬਹੁਤ ਸੁੰਦਰ ਭੇਸ ਬਣਾਇਆ। ਕਿਉਂਕਿ ਘੋੜੀ ਲੈ ਕੇ ਆ ਰਹੇ ਨਾ ਭਗਵਾਨ ਇੱਕ ਵਿਛੇੜੀ ਛੋਟੀ ਜੀ ਤੇ ਕਹਿੰਦੇ ਇਹ ਵਿਛੋਰੀ ਕੋ ਤੁਰਿਆ ਨੀ ਜਾਂਦਾ ਤੇ ਉਥੋਂ ਤੱਕ ਚੁੱਕ ਕੇ ਤੂੰ ਮੇਰੀ ਵਿਛੇੜੀ ਛੱਡਿਆ ਤੈਨੂੰ ਪੈਸੇ ਦੇ ਦੂੰਗਾ। ਉਹ ਕਹਿੰਦੇ ਚੰਗਾ ਕੰਮ ਕੀਤਾ ਮੇਰੇ ਨਾਲ। ਮੈਂ ਕਿਹਾ ਵੀ ਘੋੜੀ ਮੈਨੂੰ ਦਿਓ, ਮੈਂ ਉੱਥੇ ਚੜ ਕੇ ਜਾਊਂਗਾ, ਕੱਪੜੇ ਲੱਦੂਗਾ, ਮੇਰੇ ਉੱਤੇ ਲੱਦ ਦਿੱਤੀ। ਕਹਿੰਦੇ ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਬੜੇ ਮਿੱਠੇ ਮਿੱਠੇ ਤੇਰੇ ਬੋਲ ਆ, ਪਗੜੀ ਬੜੀ ਵਧੀਆ ਬੱਧੀ ਆ। ਪਛਾਣ ਲਿਆ ਨਾ ਨਾਮਦੇਵ ਜੀ ਨੇ, ਕਹਿੰਦੇ ਬੜਾ ਸਤਾਨ ਆ ਤੂੰ ਦੇ। ਕਹਿੰਦੇ ਮੇਰੇ ਉੱਤੇ ਘੋੜੀ ਚੜਾਤੀ। ਮੈਂ ਕਿਹਾ ਘੋੜੀ ਦੇ ਉੱਤੇ ਚੜ ਕੇ ਮੈਂ ਜਾਊਂਗਾ। ਤੇ ਕਹਿਣ ਦਾ ਮਤਲਬ ਵੀ ਉਹ ਦਰਸ਼ਨ ਕਰ ਰਹੇ ਹੁਣ ਬ੍ਰਹਮ ਦੇ, ਹਰ ਹਰੇਕ ਦੇ ਵਿੱਚ ਬ੍ਰਹਮ ਦਾ ਦਰਸ਼ਨ ਹੋ ਰਿਹਾ। ਹਾਂਜੀ,
ਬ੍ਰਹਮ ਦਾ ਮਤਲਬ ਖਾਲੀ
ਨਹੀਂ, ਸਰੀਰ ਨੂੰ ਛੱਡ ਕੇ ਵੀ ਨਹੀਂ, ਸਰੀਰ ਦੇ ਵਿੱਚ ਹੀ, ਸਰੀਰ ਨੂੰ ਸਾਰਿਆਂ ਨੂੰ ਬ੍ਰਹਮ ਹੀ ਜਾਣਨਾ ਕਿ ਬ੍ਰਹਮ ਤੋਂ ਬਿਨਾਂ ਕੁਛ ਹੈ ਹੀ ਨਹੀਂ ਹੈ। ਸਰੀਰ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ, ਕੋਈ ਮਾਤਾ ਪਿਤਾ, ਗ੍ਰਹਿ ਕੋਠੀ ਕਾਰ, ਕੋਈ ਅਲੱਗ ਦੇਹ ਹੀ ਨਾ, ਸਭ ਜਗ੍ਹਾ ਬ੍ਰਹਮ ਹੀ ਦਿਸੇ, ਬ੍ਰਹਮ ਦਿਸੇ, ਬ੍ਰਹਮ ਸੁਣੀਏ, ਬ੍ਰਹਮ ਦੀ ਹੀ ਆਵਾਜ਼ ਆਵੇ। ਜਬ ਇਹੋ ਜਿਹਾ ਪਤਾ ਲੱਗ ਜਾਏ, ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਸਾਰਿਆਂ ਘਟਾ ਘਟਾਂ ਦੇ ਵਿੱਚ ਰਾਮ ਹੀ ਬੋਲਦਾ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ, ਰਾਮ ਤੋਂ ਬਿਨਾਂ ਕੋਈ ਬੋਲਦਾ ਹੀ ਨਹੀਂ ਹੈ। ਪਰ ਜਦੋਂ ਬ੍ਰਹਮ ਦ੍ਰਿਸ਼ਟੀ ਹੋਏਗੀ ਤਾਂ ਹੀ ਸਭ ਜਗ੍ਹਾ ਰਾਮ ਹੀ ਬੋਲਦਾ ਸਰਵਣ ਆਏਗਾ ਨਾ। ਤੇ ਬ੍ਰਹਮ ਕੋਈ ਫੋਟੋ ਥੋੜ੍ਹੀ ਹੈ, ਕੋਈ ਮੂਰਤ ਥੋੜ੍ਹੀ ਹੈ ਵੀ ਦਿਸ ਜਾਏਗਾ। ਉਹ ਬ੍ਰਹਮ ਹੈ ਜਿਹਦੇ ਕਾਰਨ ਸਾਰੇ ਚੇਸ਼ਟਾ ਕਰ ਰਹੇ ਆ, ਸੱਤਾ ਹੈ, ਬ੍ਰਹਮ ਸੱਤਾ ਹੈ, ਜਿਹਦੇ ਕਾਰਨ ਬਾਣੀ ਬੋਲ ਰਹੀ ਹੈ, ਕੰਨ ਸੁਣ ਰਹੇ, ਅੱਖਾਂ ਦੇਖ ਰਹੀਆਂ, ਉਹ ਬ੍ਰਹਮ ਹੈ, ਉਹ ਹੀ ਆਤਮਾ ਹੈ। ਆਤਮਾ ਪ੍ਰਾਤਮਾ ਏਕੋ ਕਰੇ, ਅੰਤਰ ਕੀ ਦੁਬਧਾ ਅੰਤਰ ਮਰੇ। ਇਹ ਗੁਰੂ ਮਹਾਰਾਜ ਦਾ ਵਾਕ ਹੈ ਕਿ ਆਤਮਾ ਪ੍ਰਾਤਮਾ ਏਕੋ ਕਰੇ। ਆਤਮਾ ਔਰ ਪ੍ਰਾਤਮਾ ਮਤਲਬ ਬ੍ਰਹਮ, ਪਰ ਆਤਮਾ, ਆਤਮਾ ਔਰ ਪਰ ਆਤਮਾ ਦੋਨਾਂ ਨੂੰ ਇੱਕ ਕਰਦੇ, ਦੋਨਾਂ ਦੀ ਏਕਤਾ ਕਰ ਲਏ ਵੀ ਮੈਂ ਔਰ ਬ੍ਰਹਮ ਦੇ ਵਿੱਚ ਕੋਈ ਅੰਤਰ ਨਹੀਂ। ਉਹਦੇ ਵਾਸਤੇ ਹੀ ਕਹਿੰਦੇ ਆ ਬਾਰ ਬਾਰ ਮਹਾਤਮਾ ਲੋਕ, ਈਸ਼ਵਰ ਅੰਸ ਜੀਵ ਅਵਨਾਸੀ, ਚੇਤਨ ਅਮਲ ਸਹਿਜ ਸੁਖ ਰਾਸੀ, ਸਿਆ ਰਾਮ ਮੈਂ ਸਭ ਜਗ ਜਾਨੀ, ਕਰੂੰ ਪ੍ਰਣਾਮ ਜੋਰ ਜੁਗ ਪਾਣੀ। ਉਹ ਹੀ ਹੈ ਨਾ, ਜਦੋਂ ਸੀਤਾ ਰਾਮ ਦਾ ਰੂਪ ਹੀ ਸਾਰਾ ਸੰਸਾਰ ਦਿਖੇਗਾ ਤੇ ਫਿਰ ਕੁਛ ਵੀ ਨਹੀਂ ਬਚੇਗਾ। ਫਿਰ ਕਿਹਨੂੰ ਕਹਿੰਦੇ ਪ੍ਰਣਾਮ ਕਰਾਂ ਮੈਂ, ਕਰੂੰ ਪ੍ਰਣਾਮ, ਸਾਰਿਆਂ ਨੂੰ ਪ੍ਰਣਾਮ ਕਰਨੇ ਯੋਗ ਹੈ, ਕਿਉਂਕਿ ਸੀਤਾ ਰਾਮ ਹੀ ਹੋ ਗਏ ਸਾਰੇ, ਤੇ ਰਾਮ ਵੀ ਪ੍ਰਣਾਮ ਕਰਨੇ ਯੋਗ ਹੈ, ਸੀਤਾ ਵੀ ਪ੍ਰਣਾਮ ਕਰਨੇ ਯੋਗ ਆ, ਤੇ ਤਾਂ ਹੀ ਸਾਰਿਆਂ ਦੇ ਵਿੱਚ ਬ੍ਰਹਮ ਦੇ ਦਰਸ਼ਨ ਹੁੰਦੇ ਆ। ਕਹਿੰਦੇ ਵੀ ਆਤਮਾ ਬ੍ਰਹਮ ਸਰੂਪ ਹੈ, ਐਸੇ ਬ੍ਰਹਮ ਸਰੂਪ ਹੈ ਵੀ ਨਾ ਉਹ ਕਾਲ ਕਰਕੇ ਵੰਡਿਆ ਜਾਂਦਾ, ਨਾ ਦੇਸ਼ ਕਰਕੇ, ਨਾ ਵਸਤੂ ਕਰਕੇ, ਹਰ ਦੇਸ਼ ਦੇ ਵਿੱਚ, ਹਰ ਕਾਲ ਦੇ ਵਿੱਚ, ਹਰ ਵਸਤੂ ਦੇ ਵਿੱਚ ਹੈ। ਫਿਰ ਕਹਿੰਦੇ ਆ ਕਿ ਬ੍ਰਹਮ ਆਤਮਾ ਕੈਸਾ, ਸਵੈਮ ਪ੍ਰਕਾਸ਼ ਹੈ, ਸਵੈਮ ਪ੍ਰਕਾਸ਼, ਸਵੰਭੂ, ਸਵੈਮਭੂ ਹੈ ਉਹ। ਜਿਹੜੇ ਸੰਸਾਰ ਦੇ ਜਿੰਨੇ ਪਦਾਰਥ ਹੈ ਨਾ, ਉਹ ਕੋਈ ਵੀ ਸਵੈਮ ਪ੍ਰਕਾਸ਼ ਨਹੀਂ ਹੈ, ਸਾਰੇ ਪਦਾਰਥ ਪਰ ਪ੍ਰਕਾਸ਼ ਹੈ। ਸਾਰੇ ਪਦਾਰਥਾਂ ਨੂੰ ਦੂਸਰੇ ਪ੍ਰਕਾਸ਼ ਹੀ ਪ੍ਰਕਾਸ਼ਿਤ ਕਰਦੇ। ਦਿਨ ਨੂੰ ਚੰਦਰ ਸੂਰਜ ਪ੍ਰਕਾਸ਼ਿਤ ਕਰਦਾ, ਰਾਤ ਨੂੰ ਚੰਦਰਮਾ ਪ੍ਰਕਾਸ਼ਿਤ ਕਰਦਾ, ਸਾਰੇ ਸੰਸਾਰ ਦੇ ਪਦਾਰਥਾਂ ਨੂੰ। ਕੋਈ ਵੀ ਪਦਾਰਥ ਐਸਾ ਨਹੀਂ ਹੈ ਜਿਹੜਾ ਆਪਣੇ ਆਪ ਪ੍ਰਗਟ ਹੋ ਸਕੇ, ਐਸਾ ਨਹੀਂ ਹੈ, ਸਵੈਮ ਪ੍ਰਕਾਸ਼ ਨਹੀਂ ਹੈ ਕੋਈ ਵੀ। ਹਰ ਇੱਕ ਨੂੰ ਕੋਈ ਨਾ ਕੋਈ ਪ੍ਰਗਟ ਕਰਨ ਵਾਲਾ ਚੇਤਨ ਚਾਹੀਦਾ। ਆਤਮਾ ਐਸਾ ਵੀ ਉਹ ਸਵੈਮ ਪ੍ਰਕਾਸ਼ ਹੈ, ਉਹਨੂੰ ਆਪਣੇ ਪ੍ਰਕਾਸ਼ਿਤ ਹੋਣ ਵਾਸਤੇ ਦੂਸਰੇ ਪ੍ਰਕਾਸ਼ ਦੀ ਜ਼ਰੂਰਤ ਨਾ, ਜਿਹਨੂੰ ਹੋਏ ਉਹਨੂੰ ਸਵੈਮ ਪ੍ਰਕਾਸ਼ ਕਹਿੰਦੇ ਆ। ਆਤਮਾ ਨੂੰ ਪ੍ਰਕਾਸ਼ਿਤ ਹੋਣ ਵਾਸਤੇ ਕਿਸੇ ਦੂਸਰੇ ਪ੍ਰਕਾਸ਼ ਦੀ ਜ਼ਰੂਰਤ ਨਹੀਂ, ਸਵੈਮ ਪ੍ਰਕਾਸ਼ ਹੈ। ਇੱਥੋਂ ਤੱਕ ਹੈ ਕਿ ਦੀਵਾ ਨਾ, ਦੀਵਾ, ਦੀਵਾ ਦੂਸਰਿਆਂ ਨੂੰ ਪ੍ਰਕਾਸ਼ਿਤ ਕਰਦਾ ਨਾ ਸਾਰਿਆਂ ਨੂੰ। ਆਪਾਂ ਕਹਿੰਦੇ ਦੀਵੇ ਥੱਲੇ ਹਨੇਰਾ, ਕਹਿੰਦੇ ਹਾਂ ਕਿ ਨਹੀਂ, ਕਹਿੰਦਾ ਮਤਲਬ ਦੀਵਾ ਆਪਣੇ ਆਪ ਨੂੰ ਪ੍ਰਕਾਸ਼ਿਤ ਨਹੀਂ ਕਰ ਪਾ ਰਿਹਾ, ਲਾਗੇ ਵਾਲੇ ਸਾਰਿਆਂ ਨੂੰ ਪ੍ਰਕਾਸ਼ਿਤ ਕਰ ਰਿਹਾ, ਲੇਕਿਨ ਉਹਦੇ ਥੱਲੇ ਦੇਖੋ ਹਨੇਰਾ ਹੁੰਦਾ, ਆਪਣੇ ਆਪ ਨੂੰ ਪ੍ਰਕਾਸ਼ਿਤ ਨਹੀਂ ਕਰ ਪਾ ਰਿਹਾ, ਉਹ ਸਵੈਮ ਪ੍ਰਕਾਸ਼ ਨਹੀਂ ਨਾ ਹੋਇਆ। ਉਹ ਜੇ ਸਵੈਮ ਪ੍ਰਕਾਸ਼ ਦਾ ਤਾਂ ਆਪਣੇ ਆਪ ਦਾ, ਆਪਣੇ ਆਪ ਨੂੰ ਦਿਖਾਉਂਦਾ, ਆਪਣੇ ਆਪ ਦੇ ਥੱਲੇ ਹਨੇਰਾ, ਕਿਉਂ ਤੇ ਉਹ ਤਾਂ ਦੂਸਰੇ ਦਾ ਪ੍ਰਕਾਸ਼ ਲੈ ਕਰਕੇ ਦੂਸਰੇ ਨੂੰ ਪ੍ਰਕਾਸ਼ਿਤ ਕਰ ਰਿਹਾ ਨਾ, ਦੂਸਰੇ ਦਾ ਪ੍ਰਕਾਸ਼ ਧਾਰਾ ਲੈ ਕਰਕੇ ਉਹ ਦੂਸਰਿਆਂ ਨੂੰ ਪ੍ਰਕਾਸ਼ਿਤ ਕਰ ਰਿਹਾ। ਉਹਨੂੰ ਕਿਸੇ ਨੇ ਜਗਾਇਆ ਵਾ, ਚੇਤਨ ਨੇ ਜਗਾਇਆ ਉਹਨੂੰ, ਜਿਹੜਾ ਚੇਤਨ ਹੈ ਉਹਨੂੰ ਕਿਸੇ ਦੀ ਜ਼ਰੂਰਤ ਨਹੀਂ ਪ੍ਰਕਾਸ਼ ਦੀ, ਉਹ ਆਪ ਵੀ ਆਪਣੇ ਆਪ ਨੂੰ ਜਾਣਦਾ, ਦੂਜਿਆਂ ਸਾਰਿਆਂ ਨੂੰ ਜਾਣਦਾ, ਉਹਨੂੰ ਕਹਿੰਦੇ ਸਵੈਮ ਪ੍ਰਕਾਸ਼, ਜਿਹਨੂੰ ਪ੍ਰਕਾਸ਼ਿਤ ਹੋਣ ਵਾਸਤੇ ਕਿਸੇ ਦੂਸਰੇ ਪ੍ਰਕਾਸ਼ ਦੀ ਜ਼ਰੂਰਤ ਨਾ ਪਵੇ। ਐਸਾ ਕੌਣ ਆ? ਆਤਮਾ। ਕੱਲ ਵੀ ਆਪਾਂ ਕਿਹਾ ਸੀ ਵੀ ਆਪਾਂ ਨੂੰ ਕੋਈ ਬੰਦਾ ਆਵਾਜ਼ ਮਾਰੇ ਰਾਤ ਨੂੰ ਸੁੱਤਿਆਂ ਪਿਆ ਵੀ ਅੰਦਰ ਕੌਣ ਆ, ਜਾਂ ਕੋਈ ਬੰਦਾ ਪਹਿਲੇ ਕਹਿੰਦਾ ਵੀ ਆਪ ਤੇਰੇ ਕਮਰੇ ਦੇ ਵਿੱਚ ਇੱਕ ਪੁਸਤਕ ਪਈ ਆ ਮੇਰੀ, ਤੇ ਆਪਾਂ ਕਹਿੰਦੇ ਆ ਵੀ ਮੈਨੂੰ ਬੱਤੀ ਜਗਾ ਲੈਣ ਦੇ, ਫਿਰ ਤੈਨੂੰ ਦੇਖਦਾ ਵੀ ਕਿੱਥੇ ਪਈ ਆ, ਫਿਰ ਆਪਾਂ ਉਹਨੂੰ ਵਸਤੂ ਕੱਢ ਕੇ ਦਿੰਦੇ ਬੱਤੀ ਜਗਾ ਕੇ, ਕਿਉਂਕਿ ਉਹ ਜਿਹੜੀਆਂ ਵਸਤੂਆਂ ਨਾ ਉਹ ਸਾਰੀਆਂ ਪ੍ਰਕਾਸ਼ ਦੀ ਜ਼ਰੂਰਤ ਹੈ ਉਹਨਾਂ ਨੂੰ। ਜਦੀ ਆਪਣੇ ਵਾਸਤੇ ਉਹ ਪੁੱਛੇ ਵੀ ਅੰਦਰ ਕੌਣ ਹੈ, ਫਿਰ ਆਪਾਂ ਕਦੇ ਨਹੀਂ ਕਿਹਾ ਵੀ ਬੱਤੀ ਜਗਾ ਕੇ ਤੈਨੂੰ ਦੱਸਦਾ ਵੀ ਅੰਦਰ ਕੌਣ ਹੈ, ਉਸੇ ਵੇਲੇ ਕਹਿੰਦੇ ਮੈਂ ਆ। ਸਵੈਮ ਪ੍ਰਕਾਸ਼ ਹੈ ਨਾ ਆਪਾਂ, ਆਪਾਂ ਨੂੰ ਲਾਈਟ ਦੀ ਜ਼ਰੂਰਤ ਨਹੀਂ ਆ। ਦੂਜੀ ਕੋਈ ਵਸਤੂ ਦੇਣੀ ਹੋਵੇ ਤਾਂ ਆਪਾਂ ਕਹਿੰਦੇ ਲਾਈਟ ਜਗਾ ਕੇ ਤੈਨੂੰ ਲੱਭ ਕੇ ਦੇਣਾ ਮੈਂ, ਆਪਣੇ ਵਾਸਤੇ ਕਦੀ ਨਹੀਂ ਕਿਹਾ। ਕੋਈ ਪੁੱਛਿਆ ਵੀ ਅੰਦਰ ਕੌਣ ਹੈ, ਤਾਂ ਇਹ ਨਹੀਂ ਕਹਿੰਦੇ ਬੱਤੀ ਜਗਾ ਕੇ ਤੈਨੂੰ ਦੱਸਦਾ ਵੀ ਕੌਣ ਹੈ, ਉਸ ਵੇਲੇ ਕਹਿੰਦੇ ਮੈਂ ਆ। ਇਹਦਾ ਮਤਲਬ ਸਵੈਮ ਪ੍ਰਕਾਸ਼, ਕਿਸੇ ਪ੍ਰਕਾਸ਼ ਦੀ ਜ਼ਰੂਰਤ ਨਹੀਂ। ਹਾਂਜੀ ਹਾਂ, ਇਹ ਕਰਕੇ ਕਹਿੰਦੇ ਆਤਮਾ ਸਵੈਮ ਪ੍ਰਕਾਸ਼ ਹੈ। ਉਹਦੇ ਬਾਅਦ ਕੈਸਾ ਹੈ? ਕੂਟਸਥ ਹੈ। ਜਾਣਾ ਕੂਟਸਥ ਹੈ, ਕੂਟਸਥ। ਆਤਮਾ ਕੈਸਾ ਹੈ? ਬ੍ਰਹਮ ਸਰੂਪ ਹੈ ਪਰ ਸਵੈਮ ਪ੍ਰਕਾਸ਼ ਹੈ, ਕੂਟਸਥ ਹੈ। ਕੂਟ ਮੈਂ ਸਥਿਤ, ਜੈਸੇ ਕੂਟ ਕਹਿੰਦੇ ਆ, ਕੂਟਸਥ ਕਹਿੰਦੇ ਜਿਵੇਂ ਐਰਨ ਹੁੰਦੀ ਨਾ, ਐਰਨ ਜਿੱਥੇ ਲੁਹਾਰ ਭਾਂਡੇ ਬਣਾਉਂਦਾ ਜਾਂ ਕੋਈ ਸ਼ਸਤਰ ਬਣਾਉਂਦਾ ਉਹਨੂੰ ਕਹਿੰਦੇ ਆ ਕੂਟ। ਕਹਿੰਦੇ ਜਿਹਦੇ ਵਿੱਚ ਕੋਈ ਠੋਸ ਪਦਾਰਥ ਨੂੰ ਕਹਿੰਦੇ ਆ, ਜਿਹਦੇ ਵਿੱਚ ਕੋਈ ਛਿੱਦਰ ਨਾ ਹੋਵੇ, ਪੋਲ ਨਾ ਹੋਵੇ, ਉਹਨੂੰ ਕੂਟ ਕਹਿੰਦੇ ਆ। ਤੇ ਐਸਾ ਹੈ ਪਰਮਾਤਮਾ ਦੇ ਕੂਟ, ਉਹਦੇ ਵਿੱਚ ਕੋਈ ਪੋਲ ਨਹੀਂ ਹੈ, ਬਿਲਕੁਲ ਐਰਨ ਕੀ ਤਰ੍ਹਾਂ ਅਚਲ ਹੈ। ਕੂਟ ਦਾ ਅਰਥ ਹੈ ਅਚਲ ਹੈ। ਉੱਥੇ ਪਦਾਰਥ ਜਿੰਨੇ ਮਰਜ਼ੀ ਲੁਹਾਰ ਛਤਰ ਬਣਾਈ ਜਾਏ, ਲੇਕਿਨ ਐਰਨ ਨੂੰ ਫਰਕ ਨਹੀਂ ਪੈਂਦਾ। ਇਸ ਤਰ੍ਹਾਂ ਕਹਿੰਦੇ ਮਨ ਰੂਪੀ ਜਿਹੜਾ ਲੁਹਾਰ ਹੈ ਨਾ, ਮਨ ਰੂਪੀ ਲੁਹਾਰ, ਉਹ ਆਤਮਾ ਰੂਪੀ ਐਰਨ ਦੇ ਉੱਤੇ ਵਿਵਹਾਰ ਰੂਪੀ ਕਈ ਸ਼ਾਸਤਰ ਬਣਾਉਂਦਾ ਹਰ ਰੋਜ਼। ਮਨ ਰੂਪੀ ਲੁਹਾਰ ਜਿਹੜਾ ਨਾ, ਸਾਰਾ ਦਿਨ ਸ਼ਾਸਤਰ ਬਣਾਉਂਦਾ ਰਹਿੰਦਾ, ਲੇਕਿਨ ਆਤਮਾ ਰੂਪੀ ਐਰਨ ਕੈਸੀ ਅਚਲ ਹੈ, ਕੂਟਸਥ ਹੈ, ਉਹ ਕੋਈ ਫਰਕ ਨਹੀਂ ਪੈਂਦਾ ਉਹਨੂੰ, ਜੋ ਮਰਜ਼ੀ ਕਰੀ ਜਾਵੇ। ਇਸ ਕਰਕੇ ਕਹਿੰਦੇ ਆ ਗੁਰੂ ਮਹਾਰਾਜ ਨੇ ਇੱਕ ਪੰਕਤੀ ਲਿਖੀ ਕਿ ਐਰਨ ਜੋ ਸਿਰ ਦੇ, ਪੰਕਤੀ ਸੁਣੀ ਹੋਏਗੀ, ਮਨ ਤਨ ਆਗਿਆ ਰੱਖ ਕੇ ਉਭੀ ਸੇਵ ਕਰੇ। ਹਸਤੀ ਸਿਰ ਜੋ ਅੰਕੁਸ਼ ਹੈ, ਐਰਨ ਜੋ ਸਿਰ ਦੇ, ਪੰਕਤੀ ਸੁਣੀ ਹੈ ਨਾ, ਹਸਤੀ ਸਿਰ ਜੋ ਅੰਕੁਸ਼ ਹੈ, ਐਰਨ ਜੋ ਸਿਰ ਦੇ, ਮਨ ਤਨ ਆਗਿਆ ਰੱਖ ਕੇ ਉਭੀ ਸੇਵ ਕਰੇ। ਜਿਸ ਤਰ੍ਹਾਂ ਕਹਿੰਦੇ ਐਰਨ ਸਿਰ ਦਿੰਦੀ ਹੈ ਨਾ, ਐਰਨ ਆਪਣਾ ਸਿਰ ਦਿੰਦੀ ਹੈ ਉਹਦੇ ਥੱਲੇ, ਬਦਾਮ ਦੇ ਥੱਲੇ। ਇਸ ਤਰ੍ਹਾਂ ਕਹਿੰਦੇ ਤੂੰ ਅਚਲ ਹੋ ਜਾ, ਗੁਰੂ ਦੀ ਸ਼ਰਨ ਵਿੱਚ ਜਾਣਾ ਨਾ, ਐਰਨ ਵਰਗਾ ਹੋ ਕੇ ਜਾ, ਜਿੰਨੀਆਂ ਮਰਜ਼ੀ ਸੱਟਾਂ ਪੈਣ, ਐਰਨ ਜਿਉਂ ਸਿਰ ਦੇ। ਸੇਵਾ ਕਰਨ ਦਾ ਤਰੀਕਾ ਦੱਸਦੇ, ਸੇਵਾ ਵੀ ਸੇਵਾ ਐ ਕਰ, ਜਿਵੇਂ ਐਰਨ ਸਿਰ ਦੇ ਦਿੰਦੀ ਨਾ ਥੱਲੇ, ਜਿੰਨਾ ਮਰਜ਼ੀ ਲੁਹਾਰ ਕੁੱਟੀ ਜਾਏ ਕੋਈ ਫਰਕ ਨਹੀਂ, ਉਹਨਾਂ ਨੇ ਕੁਛ ਵੀ ਕਹਿਣਾ। ਇਸ ਤਰ੍ਹਾਂ ਸੇਵਾ ਕਰਨੀ ਹੈ ਤੇ ਐਸਾ ਹੋ ਜਾ, ਜੇ ਮਾੜਾ ਜਿਹਾ ਕਿਸੇ ਨੇ ਤੈਨੂੰ ਮਤਲਬ ਕਿਹਾ ਪੀ ਤਾਂ ਬੰਦਾ ਬੜਾ ਚੋਰ ਬੰਦਾ ਹੈ, ਐਵੇਂ ਨਹੀਂ ਸੇਵਾ ਕਰਦਾ, ਇਹਨੂੰ ਇੱਥੇ ਨਾ ਕੁਛ ਮਿਲਦਾ ਕੁਛ ਨਾ ਕੁਛ, ਉਸੇ ਵੇਲੇ ਸੇਵਾ ਛੱਡ ਕੇ ਭੱਜ ਜਾਂਦੇ ਲੋਕ। ਉਹ ਕਹਿੰਦੇ ਇਸ ਤਰ੍ਹਾਂ ਕੰਮ ਨਹੀਂ ਚੱਲਣਾ, ਐਰਨ ਜਿਉਂ ਸਿਰ ਦੇ, ਜਦੋਂ ਸੇਵਾ ਚ ਆਏਗਾ, ਜਦੋਂ ਚੰਗੇ ਕੰਮ ਚ ਆਏਗਾ ਤਾਂ ਚੋਟਾਂ ਤੇ ਪੈਣੀਆਂ ਪੈਣੀਆਂ। ਹਰ ਇੱਕ ਨੇ ਕਹਿਣਾ ਵੀ ਇਹ ਐਸਾ ਕਰ ਰਿਹਾ, ਇਹਨੇ ਮੈਨੂੰ ਰੋਟੀ ਨਹੀਂ ਦੇ ਰਿਹਾ, ਮੈਨੂੰ ਦੁੱਧ ਨਹੀਂ ਦੇ ਰਿਹਾ, ਮੈਨੂੰ ਫਲਾਣਾ ਨਹੀਂ ਕਰ ਰਿਹਾ, ਮੈਨੂੰ ਕੱਪੜਾ ਨਹੀਂ ਚੰਗਾ ਮਿਲਦਾ, ਮੇਰੀ ਵਿਵਸਥਾ ਨਹੀਂ ਐਸੀ ਹੋ ਰਹੀ, ਆਏ ਗਏ ਦਾ ਸਨਮਾਨ ਨਹੀਂ ਹੁੰਦਾ। ਸੇਵਾ ਕਰਨ ਦਾ ਕਹਿੰਦੇ ਇਸ ਤਰ੍ਹਾਂ ਵੀ ਐਰਨ ਜਿਉਂ ਸਿਰ ਦੇ, ਐਰਨ ਵਰਗਾ ਹੋ ਜਾ। ਔਰ ਹਸਤੀ ਸਿਰ ਜਿਉਂ ਅੰਕੁਸ਼ ਹੈ, ਜਿਵੇਂ ਕਹਿੰਦੇ ਹਾਥੀ ਦੇ ਸਿਰ ਤੇ ਅੰਕੁਸ਼ ਹੁੰਦਾ ਨਾ, ਜਿੰਨੇ ਮਰਜ਼ੀ ਉੱਤੇ ਫਿਰ ਅੰਕੁਸ਼ ਪਈ ਜਾਣ, ਸਿਰ ਦੇਤਾ ਨੇ ਇੱਕ ਵਾਰ, ਫਿਰ ਮੁੜ ਕੇ ਫਿਰ ਉਹ ਕੁਛ ਵੀ ਨਹੀਂ ਕਹਿੰਦਾ। ਤੇ ਕਹਿਣ ਦਾ ਮਤਲਬ ਕੂਟਸਥ ਐਰਨ। ਇੱਕ ਜਗ੍ਹਾ ਹੋਰ ਮਰਜ਼ੀ ਦਿਖਦੇ, ਐਰਨ ਮਤ ਜਾਤ ਪਹਾਰਾ ਧੀਰਜ ਸੁਨਿਆਰ, ਅਹਰਨ ਮਤ। ਉੱਥੇ ਮਤਲਬ ਲੁਹਾਰ ਦਾ ਹੀ ਦ੍ਰਿਸ਼ਟਾਂਤ ਦਿੰਦੇ ਨਾ ਮਹਾਰਾਜ, ਜਤ ਦਾ ਪਹਾਰਾ ਅਹਰਨ ਸੁਨਿਆਰ, ਜਤ ਪਹਾਰਾ ਧੀਰਜ ਸੁਨਿਆਰ। ਸੁਨਿਆਰ ਕੌਣ ਹੈ? ਧੀਰਜ ਧਾਰਨ ਕਰਨਾ ਹੀ ਸੁਨਿਆਰਾ ਹੈ, ਸੁਨਿਆਰ। ਜਤ ਪਹਾਰਾ ਧੀਰਜ ਸੁਨਿਆਰ, ਅਹਰਨ ਮਤ ਵੇਦ ਹਥਿਆਰ। ਜੋ ਤੇਰੀ ਮਨ ਰੂਪੀ ਐਰਨ ਹੈ ਨਾ, ਉਹਦੇ ਉੱਤੇ ਹਥਿਆਰ ਵਿਧਾਨ ਕਿਹੜਾ ਵੇਦ ਦੀ ਸ੍ਰਿਤੀ ਦਾ ਵਿਧਾਨ ਹੈ ਸੱਟਾਂ ਮਾਰ ਉੱਤੇ ਫਿਰ ਕਹਿੰਦੇ ਭਾਂਡਾ ਬਣਦਾ ਨਾ ਭਾਂਡਾ ਭਾਓ ਅੰਮ੍ਰਿਤ ਤਿਤ ਧਾਲ ਭਾਵ ਰੂਪੀ ਭਾਂਡਾ ਪ੍ਰੇਮ ਰੂਪੀ ਭਾਂਡਾ ਜਦੋਂ ਤਿਆਰ ਹੋ ਜਾਏਗਾ ਤੇ ਉਹਦੇ ਚ ਫਿਰ ਅੰਮ੍ਰਿਤ ਨਾਮ ਰੂਪੀ ਅੰਮ੍ਰਿਤ ਪਏਗਾ ਉਹਦੇ ਚ ਪਰਮਾਤਮਾ ਦਾ ਭਗਤੀ ਦਾ ਅੰਮ੍ਰਿਤ ਇਹ ਕਹਿੰਦੇ ਵੀ ਆਤਮਾ ਕੂਟਸਥ ਹੈ ਕੂਟ ਵਰਗਾ ਅਹਿਰਣ ਵਰਗਾ ਹੈ ਆਤਮਾ ਭਾਵ ਅਚਲ ਹੈ ਕਿਸੇ ਵੀ ਅਵਸਥਾ ਦੇ ਵਿੱਚ ਚਲਾਇਮਾਨ ਨਹੀਂ ਹੁੰਦਾ ਆਤਮਾ ਸਾਰਾ ਸੰਸਾਰ ਚਲਾਇਮਾਨ ਹੈ ਆਤਮਾ ਸਥਿਰ ਹੈ ਉਹ ਕਦੀ ਬਦਲਦਾ ਨਹੀਂ ਹੈ ਫਿਰ ਸਾਕਸ਼ੀ ਆਤਮਾ ਕੈਸਾ ਹੈ ਸਾਕਸ਼ੀ ਹੈ ਸਾਰਿਆਂ ਨੂੰ ਜਾਣਨ ਵਾਲਾ ਘੱਟ ਘੱਟ ਕੇ ਅੰਤਰ ਕੀ ਜਾਣਤ ਹੈ ਜਿਵੇਂ ਬ੍ਰਹਮ ਸਾਰਿਆਂ ਨੂੰ ਜਾਣਦਾ ਨਾ ਸਾਰਿਆਂ ਦਾ ਵਿਆਪਕ ਹੈ ਜਾਣਨ ਦਾ ਮਤਲਬ ਕਿਆ ਹੈ ਸਾਡੇ ਵਾਂਗੂ ਨਹੀਂ ਜਾਣਦਾ ਵੀ ਮੈਂ ਇਸ ਬੰਦੇ ਨੂੰ ਜਾਣਦਾ ਇਸ ਬੰਦੇ ਨੂੰ ਜਾਣਦਾ ਐਸਾ ਨਹੀਂ ਬ੍ਰਹਮ ਸਾਡੇ ਅੰਦਰ ਰਹਿ ਕਰਕੇ ਸਾਡਾ ਨਿਯੰਤਰਣ ਕਰਦਾ ਹੈ ਸਾਡੇ ਬਾਹਰ ਰਹਿ ਕਰਕੇ ਸਾਨੂੰ ਆਸਰੇ ਦਿੰਦਾ ਹੈ ਇਸ ਕਰਕੇ ਆਤਮਾ ਕੈਸਾ ਬ੍ਰਹਮ ਸਰੂਪ ਹੈ ਤੇ ਅਸੀਂ ਬ੍ਰਹਮ ਵੀ ਹਾਂ ਕੂਟਸਥ ਵੀ ਹਾਂ ਸਾਕਸ਼ੀ ਵੀ ਹਾਂ ਪਰ ਅਸੀਂ ਆਪਣੇ ਆਪ ਨੂੰ ਸਾਕਸ਼ੀ ਨਹੀਂ ਸਮਝ ਰਹੇ ਜਦੋਂ ਅਸੀਂ ਆਪਣੇ ਆਪ ਨੂੰ ਸਾਕਸ਼ੀ ਸਮਝ ਜਾਵਾਂਗੇ ਫਿਰ ਸੰਸਾਰ ਦਾ ਕੋਈ ਦੁੱਖ ਸਾਨੂੰ ਪਰੇਸ਼ਾਨ ਨਹੀਂ ਕਰਦਾ ਅਸੀਂ ਆਪਣੇ ਆਪ ਨੂੰ ਜੀਵ ਸਮਝਿਆ ਬ੍ਰਾਹਮਣ ਸਮਝਿਆ ਛਤਰੀ ਸਮਝਿਆ ਇਸਤਰੀ ਸਮਝਿਆ ਪੁਰਸ਼ ਸਮਝਿਆ ਭਾਈ ਸਮਝਿਆ ਪਿਤਾ ਸਮਝਿਆ ਨਾ ਆਪਣੇ ਆਪ ਨੂੰ ਤਾਂ ਕਰਕੇ ਸਾਨੂੰ ਇਹ ਸੰਬੰਧ ਦੁੱਖ ਦੇ ਰਿਹਾ ਤੇ ਅਸੀਂ ਸੰਬੰਧ ਤੋਂ ਹਮੇਸ਼ਾ ਹੀ ਪਰੇ ਹਾਂ ਸਾਡਾ ਕਿਸੇ ਨਾਲ ਕੋਈ ਸੰਬੰਧ ਨਹੀਂ ਹੈ ਇਸ ਕਰਕੇ ਆਪਾਂ ਆਪਣੇ ਆਪ ਨੂੰ ਸਾਕਸ਼ੀ ਰੂਪ ਚ ਜਾਣਨਾ ਹਰੀ ਓਮ ਪੂਰਨਮਦਃ ਪੂਰਨਮਿਦਮ ਪੂਰਨਾਤ ਪੂਰਨਮੁਦਚਯਤੇ ਪੂਰਨਸਯ ਪੂਰਨਮਾਦਾਯ ਪੂਰਨਮੇਵਾਵਸ਼ਿ਷੍ਯਤੇ ਓਮ ਸ਼ਾਂਤਿ ਸ਼ਾਂਤਿ ਸ਼ਾਂਤਿ